ਪ੍ਰਗਟ ਗੁਰਾਂ ਕੀਤੇ। ਸਾਹਿਬ ਗਰੀਬ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਾਵਨ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਹੋਇਆ। ਪੰਜ ਪਿਆਲੇ ਪੰਜ ਪੀਰ ਸਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ। ਸੱਚਾ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ, ਤਿਨ੍ਹਾਂ ਦੇ ਜੀਵਨ ਦਾ ਮਹਾਨ ਅੰਮ੍ਰਿਤਮਈ ਇਤਿਹਾਸ ਸਭ ਸੰਗਤਾਂ ਲੜੀਵਾਰ ਸਰਵਣ ਕਰ ਰਹੇ ਹੋ। ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਬਾਬੇ ਮਿਹਰਬਾਨ ਦੇ ਕੋਲ ਗਏ ਨੇ, ਗੁਰੂ ਪਦਵੀ ਹੁੰਦਿਆਂ ਹੋਇਆਂ ਅੱਤ ਦੀ ਨਿਮਰਤਾ ਸਤਿਗੁਰਾਂ ਨੇ ਦਰਸਾਈ ਹੈ। ਪਰ ਬਾਬਾ ਮਿਹਰਬਾਨ ਦਾ ਹੰਕਾਰ ਅੱਤ ਦਰਜੇ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਪ੍ਰਗਟ ਹੋਏ ਆ। ਸਤਿਗੁਰਾਂ ਨੂੰ ਕੁਝ ਕਬੂਲ ਬੋਲਿਆ, ਜਦ ਪਾਤਸ਼ਾਹ ਵਾਪਸ ਆਏ ਨੇ, ਬਾਅਦ ਵਿੱਚ ਆਪਣੇ ਸੇਵਕਾਂ ਕੋਲ ਹੰਕਾਰ ਵੀ ਜ਼ਾਹਰ ਕੀਤਾ ਕਿ ਵੇਖੋ ਗੁਰੂ ਸਾਹਿਬ ਡਰਦੇ ਹੋਏ ਮੇਰੇ ਅੱਗੇ ਝੁਕਦੇ ਨੇ। ਇਹ ਸਾਰਾ ਇਤਿਹਾਸ ਦਾ ਪ੍ਰਸੰਗ ਬੜੇ ਵਿਸਥਾਰ ਨਾਲ ਆਪ ਸੰਗਤਾਂ ਨੇ ਬਹੁਤ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਸੋਂ ਸਰਵਣ ਕੀਤਾ। ਆਓ ਬਖਸ਼ੋ ਸੀਸ, ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਗੱਜ ਵੱਜ ਕੇ ਉਚਾਰਨ ਕਰੋ
ਸਤਨਾਮ ਜੀਓ,
ਫੇਰ ਬਖਸ਼ਿਸ਼ ਕਰੋ ਜੀ ਸਤਨਾਮ
ਗੁਰੂ ਸਾਹਿਬ ਜੀਓ, ਦੋਏਰਾ ਇਸ ਬਿਦ ਬਸ ਕਰ ਲਾ ਪੂਰੀ ਕੇਤਕ ਮਾਸ ਬਿਤਾਏ।
ਇਸ ਤਰ੍ਹਾਂ ਲਾਹੌਰ ਦੀ ਧਰਤੀ ਤੇ ਜਗਤ ਜੀਆਂ ਨੂੰ ਤਾਰਨ ਦੇ ਕੌਤਕ ਕਰਦਿਆਂ ਹੋਇਆਂ, ਜਗਤ ਜੀਆਂ ਦਾ ਭਲਾ ਕਰਦਿਆਂ, ਉਧਾਰ ਕਰਦਿਆਂ, ਕਿਉਂਕਿ ਗੁਰੂ ਦਾ ਹਰ ਕੌਤਕ ਜਗਤ ਜੀਆਂ ਦੇ ਭਲੇ ਹਿੱਤ ਹੁੰਦਾ। ਜੇ ਗੁਰੂ ਬੋਲਦਾ, ਗੁਰੂ ਚੱਲਦਾ, ਗੁਰੂ ਵੇਖਦਾ, ਇਹ ਗੁਰਬਾਣੀ ਕਹਿੰਦੀ ਹੈ ਵੀ ਗੁਰੂ ਦਾ ਵੇਖਿਆ ਹੋਇਆ, ਗੁਰੂ ਦਾ ਬੋਲਿਆ ਹੋਇਆ, ਗੁਰੂ ਦਾ ਚੱਲਿਆ ਹੋਇਆ, ਗੁਰੂ ਦਾ ਕੀਤਾ ਹੋਇਆ ਕਾਰਜ ਇਹ ਲੁਕਾਈ ਦੇ ਭਲੇ ਵਿੱਚ ਹੁੰਦਾ ਹੈ। ਕੁਝ ਮਹੀਨੇ ਲਾਹੌਰ ਦੀ ਧਰਤੀ ਤੇ ਇਸ ਤਰ੍ਹਾਂ ਸਤਿਗੁਰੂ ਨੇ ਭਲਾ ਕੀਤਾ ਹੈ।
ਸੰਗਤ ਆਵੇ ਦਰਸ਼ਕ ਪ੍ਰਥਮ ਸੁਦਾ ਸਰਨਾਏ,
ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਗੁਰੂ ਪਿਆਰ ਵਾਲੀ ਸੰਗਤ ਦੂਰੋਂ ਨੇੜੋਂ ਚੱਲ ਕੇ ਆਉਂਦੀ ਹੈ, ਪਰ ਪਹਿਲੋਂ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕਰਦੀਆਂ ਸੰਗਤਾਂ। ਅੱਜ ਕੱਲ ਭਾਵੇਂ ਤਰਕ ਦਾ ਯੁੱਗ ਹੋ ਗਿਆ, ਪਰ ਗੁਰੂ ਤੇ ਗੁਰੂ ਦੇ ਕੀਤੇ ਹੋਏ ਕਾਰਜ ਸਾਇੰਸ ਤੋਂ ਉੱਪਰ ਨੇ। ਲਾਈਵ ਚੱਲ ਰਿਹਾ, ਦਾਸ ਲਾਈਵ ਦੇ ਵਿੱਚ ਬੋਲ ਰਿਹਾ। ਪਿੱਛੇ ਜੇ ਦਾਸ ਕੈਨੇਡਾ ਦੇ ਵਿੱਚ ਗਿਆ, ਉੱਥੇ ਸਿੰਘਾਂ ਨੇ ਦਾਸ ਨੂੰ ਦੱਸਿਆ, ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ, ਅਮੈਰੀਕਾ ਦੇ ਇੱਕ ਗੁਰੂ ਪਿਆਰੇ ਸਿੰਘ ਨੇ ਹਰਿਮੰਦਰ ਸਾਹਿਬ ਆ ਕਰਕੇ ਅੰਮ੍ਰਿਤ ਸਰੋਵਰ ਦਾ ਜਲ ਲਿਆ ਤੇ ਉਹ ਜਲ ਨੂੰ ਵਿਗਿਆਨਕ ਤੌਰ ਤੇ ਚੈੱਕ ਕੀਤਾ ਤਾਂ ਉਸਨੇ ਵੇਖਿਆ ਵੀ ਉਹ ਜਲ ਦੀ ਜਿਹੜੀ ਪਾਵਰ ਹੈ ਆਮ ਪਾਣੀ ਤੋਂ ਅਣਗਿਣਤ ਗੁਣਾ ਜ਼ਿਆਦਾ ਹੈ, ਉਹਦੇ ਮੋਲੀਕਿਊਲ ਬਦਲੇ ਹੋਏ ਨੇ, ਭਾਵ ਪਾਵਰ ਬਦਲੀ ਹੋਈ ਹੈ। ਫਿਰ ਉਹ ਸਿੰਘ ਦੇ ਮਨ ਚ ਚੇਤਕ ਜਾ ਗਈ, ਪ੍ਰਬਲਤਾ ਹੋਈ ਮਨ ਚ, ਉਸਨੇ ਕੋਲ ਜਲ ਰੱਖ ਕੇ ਸੁਖਮਨੀ ਦਾ ਪਾਠ ਕੀਤਾ, ਉਹਦੀ ਸ਼ਕਤੀ ਵੇਖੀ ਬੇਥਾ। ਨਿਤਨੇਮ ਕੋਲ ਜਲ ਰੱਖ ਕੇ ਕੀਤਾ, ਪਾਣੀ ਆਮ ਪਾਣੀ ਸਾਦਾ ਪਾਣੀ ਲੈ ਕੇ ਕੋਲ ਨਿਤਨੇਮ ਕੀਤਾ, ਉਹ ਜਲ ਦੀ ਸ਼ਕਤੀ ਚੇਂਜ ਹੁੰਦੀ ਵੇਖੀ। ਉਹ ਸਾਇੰਟਿਫਿਕ ਵਿਗਿਆਨਕ ਜਿਹੜੇ ਰਿਜ਼ਲਟ ਸੀ ਨਾ, ਨਤੀਜੇ ਸੀ, ਉਹ ਸਾਰੇ ਉਸਨੇ ਇੰਟਰਨੈਟ ਤੇ ਪਾਏ ਹੋਏ ਨੇ। ਸੋ ਇਸ ਕਰਕੇ ਜਿਹੜੀ ਅੱਜ ਕੱਲ ਦੀ ਤਰਕ ਬੁੱਧੀ ਉਹਦਾ ਜਵਾਬ ਹੈ, ਮਹਾਰਾਜ ਨੇ ਜੋ ਬਚਨ ਕੀਤਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਅੰਮ੍ਰਿਤ ਸਰੋਵਰ ਦੇ ਵਿੱਚ ਜਿਹਦਾ ਦਰਸ਼ਨ ਤੇ ਇਸ਼ਨਾਨ ਅਸੀਂ ਮੰਗਦੇ ਹਾਂ, ਸਿੱਖਾਂ ਨੂੰ ਜਿਹੜੇ ਹੋਰ ਦਾਨ ਮੰਗੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾਂ ਵਿੱਚੋਂ ਸ਼੍ਰੋਮਣੀ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਇਹ ਸ਼੍ਰੋਮਣੀ ਦਾਨ, ਦਾਨਾ ਸਿਰ ਦਾਨ, ਸਿਰ ਦਾਨ ਦੀ ਗੱਲ ਨੀ ਇੱਥੇ, ਸ਼੍ਰੋਮਣੀ ਦਾਨ। ਉਹ ਮਹਾਨ ਅਸਥਾਨ ਦੇ ਸੱਚਖੰਡ ਦੇ ਦਰਸ਼ਨ ਕਰਕੇ, ਇਸ਼ਨਾਨ ਕਰਕੇ ਸੰਗਤਾਂ ਸਤਿਗੁਰਾਂ ਦੇ ਹਜ਼ੂਰੀ ਵਿੱਚ ਆਉਂਦੀਆਂ ਹਨ।
ਚੌਪਈ ਸ੍ਰੀ ਹਰਿਮੰਦਰ ਕਰ ਕਰ ਦਰਸ਼ਨ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ,
ਸੁਣ ਪੁਨ ਆਏ ਗੋ ਪਗ ਪਰਸਨ,
ਆ ਕਰਕੇ ਸਤਿਗੁਰੂ ਜੀ ਦੇ ਚਰਨ ਪਰਸਦੇ ਹੈ, ਸਤਿਗੁਰੂ ਮਹਾਰਾਜ ਜੀ ਦੇ ਅੱਗੇ ਵੰਦਨਾ ਕਰਦੇ ਨੇ, ਨਤਮਸਤਕ ਹੁੰਦੇ ਹਨ।
ਬਲੀ ਤੁਰੰਗ ਸ਼ਸਤਰ ਬੋ ਆਨਾ,
ਸਤਿਗੁਰੂ ਜੀ ਦੀ ਹਜ਼ੂਰੀ ਵਿਚ ਬੜੇ ਬਲੀ ਘੋੜੇ ਤੇ ਬਲੀ ਸ਼ਸਤਰ ਲੈ ਕੇ ਆਉਂਦੇ ਹੈ। ਅੱਜ ਵਾਂਗੂ ਨੀ ਰਿਵਾਜ ਵੀ ਜੇ ਸਤਿਗੁਰੂ ਦੀ ਹਜ਼ੂਰੀ ਜਾਣਾ ਕੱਲਾ ਰੁਮਾਲਾ ਹੀ ਲਿਆਉਣਾ। ਮਨ ਵਿੱਚ ਖਿਆਲ ਕੀ ਕਰੀਏ ਵੀ ਕਿ ਗੁਰੂ ਸਾਹਿਬ ਇਕੱਲੇ ਕੱਪੜੇ ਹੀ ਪਾਉਂਦੇ ਆ, ਹੋਰ ਨੀ ਕੁਝ ਹੁੰਦਾ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਉਸ ਵੇਲੇ ਸੰਗਤਾਂ ਆਉਂਦੀਆਂ ਸੀ, ਮੈਨੂੰ ਇੱਥੇ ਕਈ ਪ੍ਰੇਮੀ ਮਿਲਿਆ, ਕਈਆਂ ਨੇ ਦੱਸਿਆ ਵੀ ਅਸੀਂ ਕਈ ਕਈ ਵਾਰ ਇਤਿਹਾਸ ਸੁਣ ਚੁੱਕੇ ਹਾਂ, ਬੜੇ ਵੱਡੇ ਭਾਗ ਨੇ। ਸੁਣਤੇ ਪਣੀਤ ਕਹਿਤੇ ਪਵਿੱਤ, ਵੇਖੋ ਆਪਾਂ ਸੁਣਿਆ ਤੇ ਸੁਣ ਕੇ ਵਿਚਾਰ ਕੇ ਵੇਖੀਏ ਵੀ ਸਤਿਗੁਰੂ ਮਹਾਰਾਜ ਨੇ ਥਾਂ ਥਾਂ ਸਿੱਖਿਆ ਦਿੱਤੀ ਹੈ, ਵਸਤਰਾਂ ਦਾ ਜ਼ਿਕਰ ਕਿਤੇ ਕਿਤੇ ਆਵੇਗਾ, ਨਹੀਂ ਤਾਂ ਗੁਰੂ ਘਰ ਵਿੱਚ ਜਿਹੜੀਆਂ ਵਸਤੂਆਂ ਦੀ ਜ਼ਰੂਰਤ ਆ ਉਹ ਭੇਟਾਵਾਂ ਅਰਪਣ ਕੀਤੀਆਂ ਜਾਂਦੀਆਂ। ਇਹ ਹੁਣ ਸੰਗਤ ਨੇ ਵੇਖਣਾ ਹੁੰਦਾ ਵੀ ਗੁਰੂ ਦਰਬਾਰ 'ਚ ਚਾਦਰਾਂ ਵਿਸਣ ਵਾਲੀਆਂ ਨੇ, ਕਿ ਗੁਰੂ ਦਰਬਾਰ ਦੇ ਵਿੱਚ ਗੁਲਦਸਤਿਆਂ ਦੀ ਲੋੜ ਹੈ ਜਾਂ ਗੁਰੂ ਦਰਬਾਰ ਦੇ ਵਿੱਚ ਕਿਸੇ ਹੋਰ ਵਸਤੂ ਦੀ ਲੋੜ ਹੈ। ਜੇ ਅਖੰਡ ਪਾਠ ਸਾਹਿਬ ਹੋਇਆ, ਕੀ ਰੁਮਾਲੇ ਬਿਨਾਂ ਅਖੰਡ ਪਾਠ ਪੂਰਾ ਨਹੀਂ ਹੋਣਾ। ਕਈ ਵਾਰ ਗੁਰਮੁਖੋ ਵੇਖੀ ਪਿੰਡਾਂ ਦੇ ਗੁਰੂ ਘਰ ਜਾਂ ਆਮ ਛੋਟੇ ਗੁਰੂ ਘਰਾਂ ਦੇ ਵਿੱਚ ਚੌਰ ਸਾਹਿਬ ਨਹੀਂ ਹੁੰਦਾ, ਚਾਰ ਕਬਾਲ ਹੋਣਗੇ, ਉਹਦਾ ਕਦੇ ਇਸ਼ਨਾਨ ਨਹੀਂ ਕਰਾਇਆ ਹੁੰਦਾ, ਕਾਲੇ ਵਾਲ ਹੋਣਗੇ ਉਹਦੇ। ਫਿਰ ਦੂਸਰੀ ਗੱਲ, ਸਤਿਗੁਰੂ ਜੀ ਦੇ ਸੁਖਾਸਨ ਵਾਲੇ ਵਸਤਰਾਂ ਨਾਲ ਬੜਾ ਬੁਰਾ ਹਾਲ ਹੁੰਦਾ, ਮੈਂ ਅੱਖੀਂ ਵੇਖਿਆ ਤਾਂ ਇਹ ਆਪਣਾ ਅੰਦਰਲਾ ਦਰਦ ਆਪਣੀ ਅੰਦਰਲੀ ਪੀੜਾ ਆਪ ਸੰਗਤਾਂ ਨੂੰ ਕਹਿ ਰਿਹਾ, ਤਾਂ ਕਿ ਕੁਝ ਤਾਂ ਆਪ ਸੰਗਤਾਂ ਅੱਗੇ, ਕਿਉਂਕਿ ਵਾਰ ਵਾਰ ਕਥਾ ਸੁਣਨ ਕਰਕੇ ਆਪ ਸੰਗਤਾਂ ਪ੍ਰਚਾਰਕ ਬਣ ਚੁੱਕੇ ਹੋ, ਗੁਰੂ ਕਾ ਬੜਾ ਗਿਆਨ ਆਪ ਸੰਗਤਾਂ ਕੋਲ, ਅੱਗੇ ਸਮਝਾ ਸਕਦੇ ਹੋ, ਸਮਝਾਉਣ ਦੀ ਜ਼ੁਰਤ ਰੱਖ ਸਕਦੇ ਹੋ। ਰੁਮਾਲਿਆਂ ਦੀ ਥਾਂ ਤੇ ਗੁਰੂ ਕੇ ਜਿਹੜੇ ਅੰਦਰਲੇ ਵਸਤਰ ਨੇ, ਸੁਖਾਸਣ ਵਾਲੇ ਵਸਤਰ, ਉਹਨਾਂ ਦੀ ਬੜੀ ਦੁਰਦਸ਼ਾ, ਬੜੀ ਬੁਰੀ ਹਾਲਤ। ਸਤਿਗੁਰੂ ਜੀ ਦੇ ਕੋਲ ਜੇ ਸਿੱਖ ਭੇਟਾਵਾਂ ਲੈ ਕੇ ਆਉਂਦਾ ਤਾਂ ਸਤਿਗੁਰੂ ਦੀ ਇੱਛਾ ਅਨੁਸਾਰ ਸਾਹ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਮੈਂ ਅੱਖੀਂ ਵੇਖਿਆ ਰੁਮਾਲਿਆਂ ਦੀ ਪੰਡ 25-25 ਰੁਪਿਆਂ 'ਚ ਵਿਕਦੀ ਹੋਈ, ਤੇ ਦੁਕਾਨਾਂ ਵਾਲੇ ਖਰੀਦਦੇ ਨੇ, ਦੁਕਾਨਾਂ ਵਾਲੇ ਫੇਰ ਉਹੀ ਰੁਮਾਲੇ ਲੋਕਾਂ ਨੂੰ ਵੇਚ ਰਹੇ ਆ। ਕੀ ਉਹ ਰੁਮਾਲੇ ਚੜਾਉਣ ਨਾਲ ਸਤਿਗੁਰੂ ਖੁਸ਼ ਹੋ ਰਹੇ ਆ? ਉਹਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਕੋਈ ਹੋਰ ਸੇਵਾ ਕਰ ਲੈਣੀ ਚਾਹੀਦੀ ਹੈ। ਸੋ ਰਹੋ ਵਿਚਾਰ। ਗੁਰਸਿੱਖ ਕਹਿੰਦੇ ਉਸ ਵੇਲੇ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਲਈ ਚੰਗੇ ਤੋਂ ਚੰਗਾ ਸ਼ਸਤਰ, ਗੁਰੂ ਘਰਾਂ ਦੇ ਵਿੱਚ ਸ਼ਸਤਰ ਨਹੀਂ ਹੁੰਦੇ, ਇੱਥੇ ਤਾਂ ਸਤਿਗੁਰੂ ਦੀ ਚੜ੍ਹਦੀ ਕਲਾ ਕਿਰਪਾ ਹੈ, ਨਹੀਂ ਆਮ ਸਤਿਗੁਰੂ ਦੇ ਸਰੂਪ ਮੂਹਰੇ ਬਹੁਤ ਘੱਟ ਸ਼ਸਤਰ ਪਏ ਹੁੰਦੇ ਆ। ਆਸ ਕਿਰਪਾਨ ਖੰਡੋ ਖੜਗ ਤਬਕ ਤਬਰ ਯਾਰ ਤੀਰ, ਸਹਿਫ ਸਰੋਹਤੀ ਸਹਿਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇੱਕ ਰੁਮਾਲਾ ਚੜ੍ਹਾਉਣ ਦੀ ਥਾਂ ਤੇ ਸਤਿਗੁਰੂ ਅੱਗੇ ਸ੍ਰੀ ਸਾਹਿਬ ਦਰਸ਼ਨੀ ਚੜ੍ਹਾ ਦੇਈਏ। ਤਾਂ ਕਿ ਸਤਿਗੁਰੂ ਅੱਗੇ ਸਜਾਈ ਜਾ ਸਕੇ। ਸਤਿਗੁਰੂ ਦੇ ਲਈ ਸੁੰਦਰ ਤੋਂ ਸੁੰਦਰ ਵਸਤਰ, ਵਾਹਿਗੁਰੂ ਸੁੰਦਰ ਤੋਂ ਸੁੰਦਰ ਘੋੜੇ, ਸੁੰਦਰ ਤੋਂ ਸੁੰਦਰ ਸ਼ਸਤਰ ਸਤਿਗੁਰੂ ਲਈ ਸੰਗਤਾਂ ਲੈ ਕੇ ਆਉਂਦੀਆਂ ਹਨ।
ਸਤਿਗੁਰ ਹੇਰ ਖੁਸ਼ੀ ਤਿੰਨ ਠਾਨਾ,
ਸਤਿਗੁਰੂ ਜੀ ਵੇਖ ਕੇ ਖੁਸ਼ ਹੁੰਦੇ ਨੇ, ਬੜੀ ਪ੍ਰਸੰਨਤਾ ਮਹਾਰਾਜ ਕਰਦੇ ਹਨ।
ਚਾਰੋਂ ਚੱਕਣ ਕੇਰ ਮਸੰਦ,
ਇਹ ਨੀ ਵੀ ਇੱਕ ਦਿਸ਼ਾ ਦੇ, ਚਾਰੇ ਚੱਕਾਂ ਦੇ, ਚਾਰੇ ਦਿਸ਼ਾਵਾਂ ਦੇ ਜਿਹੜੇ ਮੁਖੀ ਸਿੱਖ ਹਨ।
ਆਨੇ ਗੁਰ ਕੋ ਦਰਬ ਬਿਲੰਦ,
ਉਹ ਸੰਗਤਾਂ ਦੇ ਪਾਸੋਂ ਗੁਰਸੰਗਤ ਜੀ ਸੰਗਤ ਦੀ ਜਿਹੜੀ ਕਾਰ ਪਿੱਟ ਦਸਮੰਦ ਦੀ ਮਾਇਆ ਇਕੱਠੀ ਕਰਕੇ ਲੈ ਆਉਂਦੇ ਹਨ।
ਗਨ ਗਨ ਭੀੜ ਨਹੀਂ ਨਿਤ ਆਵੇ,
ਪ੍ਰਤੀ ਨਵੀਂ ਸੰਗਤ ਸਤਿਗੁਰੂ ਦੀ ਹਜ਼ੂਰੀ ਚ ਬਹੁਤ ਤਾਦਾਦ ਵਿਚ ਆਉਂਦੀ ਹੈ।
ਵਸਤ ਅਮੋਲ ਅਤੋਲ ਚੜਾਵੇ,
ਅਮੋਲਕ ਅਤੋਲਕ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੰਸਾਰ ਵਿਚ। ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਜੇ ਕਿਤੇ ਲੋੜ ਪਈ ਤਾਂ ਮੇਰੇ ਸਤਿਗੁਰੂ ਦੇ ਦਰਬਾਰ ਵਿਚ ਸਤਿਗੁਰੂ ਦੇ ਖਜ਼ਾਨਿਆਂ ਚੋਂ ਵਸਤੂਆਂ ਮਿਲੀਆਂ। ਸਤਿਗੁਰੂ ਮਹਾਰਾਜ ਲਈ ਬੜੀਆਂ ਮੋਲਕ ਭੇਟਾਵਾਂ ਗੁਰਮੁਖ ਗੁਰਸਿੱਖ ਚੜਾਵਦੇ ਹਨ।
ਕਹਿੰਦੇ
ਜਿੱਥੋਂ ਵੀ ਪਤਾ ਲੱਗਦਾ ਨਾ ਵੀ ਆਹ ਅਮੋਲਕ ਵਸਤੂ ਹੈ, ਆਹ ਮੇਰੇ ਗੁਰੂ ਸਤਿਗੁਰੂ ਦੇ ਦਰਬਾਰ ਦੀ ਸੋਭਾ ਯੋਗ ਹੈ ਵਸਤੂ, ਉਹ ਸਿੱਖ ਸੰਗਤਾਂ ਫਿਰ ਉਥੋਂ ਲਿਆਉਂਦੀਆਂ ਚੀਜ਼ਾਂ, ਫਿਰ ਉਹ ਗੁਰਮੁਖ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਲਈ ਸੁੰਦਰ ਤੋਂ ਸੁੰਦਰ ਘੋੜੇ ਢੂੰਡਦੀਆਂ ਹਨ।
ਦੇ ਦਰਬ ਲਿਆਏ ਗੁਰ ਔਰ,
ਕਹਿੰਦੇ ਮਾਇਆ ਭੇਟ ਕਰ ਕਰਕੇ ਸੰਗਤਾਂ ਸਤਿਗੁਰੂ ਮਹਾਰਾਜ ਵੱਲ ਲੈ ਕਰਕੇ ਆਉਂਦੀਆਂ ਹਨ।
ਸ਼ਸਤਰ ਪੁਲਾਦੀ ਤੀਛਨ ਮਾਂ,
ਜਿਹੜੇ ਸ਼ਸਤਰ ਲੈ ਕੇ ਆਉਂਦੇ ਨੇ ਉਹ ਬੜੇ ਫੌਲਾਦ ਚੰਗੇ ਲੋਹੇ ਦੇ ਬਣੇ ਹੋਏ ਚੰਗੇ ਕਿਸਮ ਦੇ। ਆਪ ਸੰਗਤਾਂ ਅੱਗੇ ਸਰਵਣ ਕਰੋਗੇ ਇਤਿਹਾਸ ਚ ਇੱਕ ਹਨੱਬੀ ਤੇ ਇੱਕ ਜਨੱਬੀ ਦੋ ਕਿਸਮ ਦੀਆਂ ਸ੍ਰੀ ਸਾਹਿਬਾਂ, ਇਹ ਸ਼ਹਿਰਾਂ ਦੇ ਨਾਮ ਨੇ। ਜਪਾਨ ਦੇ ਉੱਥੋਂ ਦੀ ਸ੍ਰੀ ਸਾਹਿਬ ਬੜੀ ਮਸ਼ਹੂਰ ਸੀ, ਉੱਥੋਂ ਦੀਆਂ ਸ੍ਰੀ ਸਾਹਿਬਾਂ ਐਡੀ ਦੂਰ ਦੂਰ ਦੀਆਂ ਮੂਲ ਕੀਮਤੀ ਸ੍ਰੀ ਸਾਹਿਬਾਂ ਲੈ ਕੇ ਆਉਂਦੇ ਸੀ ਸਿੱਖ। ਇਉਂ ਕਹਿੰਦੇ ਸਤਿਗੁਰੂ ਲਈ ਬੜੇ ਸੁੰਦਰ ਕੀਮਤੀ ਲੋਹੇ ਦੀਆਂ ਸ੍ਰੀ ਸਾਹਿਬਾਂ ਸ਼ਸਤਰ ਲਿਆਉਂਦੇ ਹਨ।
ਬਰਛੇ ਬਾਨ ਆਨ ਜੈ ਕਾ,
ਕੋਈ ਬਰਛੇ ਕੋਈ ਬਾਨ ਤੀਰ ਇਸ ਤਰ੍ਹਾਂ ਸ਼ਸਤਰ ਆਉਂਦੇ ਹਨ।
ਧਨਕ ਤੁਫੰਗ ਮੂਲ ਬੜ ਦੇਤ,
ਕੋਈ ਧਨੁਕ ਸਤਿਗੁਰੂ ਜੀ ਲਈ ਲੈ ਕਰਕੇ ਆਉਂਦਾ, ਬੜੀ ਕੋਈ ਕੀਮਤੀ ਬੰਦੂਕ ਸਤਿਗੁਰੂ ਜੀ ਲਿਆਉਂਦਾ ਹੈ।
ਅਰਪ ਗੁਰੂ ਟਿਗ ਖੁਸ਼ੀ ਤੁਲੇਤ,
ਸਤਿਗੁਰੂ ਜੀ ਦੇ ਅੱਗੇ ਅਰਪਣ ਕਰਕੇ ਖੁਸ਼ੀਆਂ ਲੈਂਦਾ, ਕਿਉਂਕਿ ਸਿੱਖ ਦਾ ਹਰ ਕੀਤਾ ਹੋਇਆ ਕਾਰਜ ਗੁਰੂ ਦੀ ਖੁਸ਼ੀ ਲਈ ਹੁੰਦਾ ਹੈ। ਕਈ ਵਾਰ ਸਾਡਾ ਕੀਤਾ ਹੋਇਆ ਕਾਰਜ ਕੀਤੀ ਹੋਈ ਸੇਵਾ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਬਣ ਜਾਂਦੀ ਹੈ। ਜਿਹੜਾ ਨਿਮਿੱਤ ਕਰਮ ਹੈ ਨਾ ਉਹ ਸਤਿਗੁਰੂ ਦੀ ਖੁਸ਼ੀ ਨਿਮਿੱਤ ਹੋਣਾ ਚਾਹੀਦਾ, ਆਪਣੀ ਹਉਮੈ ਨਿਮਿੱਤ ਦੀ। ਮੈਂ ਝਾੜੂ ਫੇਰਦਾ, ਮੈਨੂੰ ਝਾੜੂ ਫੇਰਦੇ ਨੂੰ 40 ਸਾਲ ਹੋ ਗਏ ਤੇ ਹਉਮੈ ਨੂੰ ਪੱਠੇ ਪਾਏ ਜਾ ਰਹੇ ਨੇ, ਮੈਂ ਨਾਗਾ ਨਹੀਂ ਪੈਣ ਦਿੱਤਾ। ਇਹ ਨਹੀਂ ਦਾ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਤੇਰੇ ਦਰ ਤੇ ਝਾੜੂ ਫੇਰਦੇ ਆ, ਸਤਿਗੁਰੂ ਕਿਰਪਾ ਕਰ ਮੇਰੇ ਮੰਦੇ ਕਰਮਾਂ ਤੇ ਵੀ ਝਾੜੂ ਫੇਰਿਆ ਜਾਵੇ। ਜੋ ਕੁਝ ਕਰਨਾ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਲਈ, ਭਾਵਨਾ ਨਾਲ ਗੁਰਮੁਖ ਗੁਰਸਿੱਖ ਸੇਵਾ ਕਰਦੇ ਹਨ।
ਦੇਸ਼ ਵਿਦੇਸ਼ਨ ਚਾਰੋਂ ਦਿਸ਼ਮੈ,
ਦੇਸ਼ਾਂ ਚੋਂ ਵਿਦੇਸ਼ਾਂ ਚੋਂ ਚਾਰੇ ਦਿਸ਼ਾਵਾਂ ਚੋਂ ਸੰਗਤਾਂ ਸੇਵਾਵਾਂ ਲੈ ਕਰਕੇ ਆਉਂਦੀਆਂ ਹਨ।
ਛੋਟੇ ਵੱਡੇ ਨਗਰ ਜਿਸ ਕਿਸਮੈ,
ਕੋਈ ਛੋਟੇ ਨਗਰਾਂ ਚੋਂ ਕੋਈ ਵੱਡੇ ਨਗਰਾਂ ਚੋਂ, ਇਉਂ ਸਭ ਥਾਵਾਂ ਤੋਂ ਗੁਰੂ ਕੀਆਂ ਸੰਗਤਾਂ ਆਉਂਦੀਆਂ ਹਨ।
ਸਤਿਗੁਰ ਕੀ ਸਿੱਖੀ ਜਗ ਮਾਏ,
ਕਿਉਂਕਿ ਗੁਰਮੁਖੋ ਸਤਿਗੁਰੂ ਦੀ ਸਿੱਖੀ ਸਾਰੇ ਜਗਤ ਵਿਚ ਹੈ, ਕਿਉਂਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 17 ਤਰੀਕ ਨੂੰ ਆ ਰਿਹਾ, ਆਪ ਸੰਗਤਾਂ ਮਨਾ ਰਹੀ ਹੋ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਆਸਾਮ ਦੀ ਸੰਗਤ ਵਿਚ ਆਉਣ ਵਾਲੇ ਪ੍ਰੇਮੀਆਂ ਨੇ ਬੜਾ ਉਪਰਾਲਾ ਕੀਤਾ, ਦਰਬਾਰ ਦੇ ਵਿਚ ਫੁੱਲਾਂ ਦੇ ਬੁੱਕਿਆਂ ਦੇ ਗੇਟ ਬਣਾਉਣ ਦੀ ਸੇਵਾਵਾਂ ਕੀਤੀਆਂ। ਇਹ ਸਤਿਗੁਰੂ ਦੀ ਖੁਸ਼ੀ ਲੈਣ ਵਾਸਤੇ ਹੈ। ਇਸੇ ਤਰ੍ਹਾਂ ਜਿਵੇਂ ਹੁਣ ਅੱਗੇ सतगुरु जी का शहीदी दिहाड़ा आ रहा है, इस स्थान का मुख दिहाड़ा है। उदो भी आप सतगुरु दियां खुशियां लैनियां ने, वध तो वध दरबार की सजावट करनी है, गुरु के दीवान हाल की सजावट करनी है, सुंदर तो सुंदर गेट बने होण, गुरु दरबार दे विच फुलां नाल सजावट कीती होवे, ऐसी सजावट होवे, भावना यह रखनी है भी गुरु तेग बहादुर का दरबार है जिथों असीं सब कुछ लिया, सब कुछ लेना। सतगुरु महाराज सच्चे पातशाह दे सिखे जिथे जिथे भी जरा जरा धरती दा सब थावां ते पसरी है।
जैनै होया थल को नाए,
ऐसा कोई था नहीं धरती ते जिथे सतगुरु दी सिखी ना होवे।
जै कैस जस चंदोआ तनियो,
मन नूं सतगुरु जी दे श्रेष्ठ जस दा चंदोआ ही ताणिया होया है।
नै को अस जिन सुनियो ना बनियो,
ऐसा कोई नहीं जिन सतगुरु दा जस ना सुनिया होवे ना मन्या होवे।
दुएरा सत्ता अर बलवंड जुग होते रब्बा भी पास।
राय बलवंड जी ते राय सत्ता जी दोवे भरा जिन्हां दी अमृतमई बाणी श्री गुरबाणी च दर्ज है, ये जेडे दोवे गुरु दरबार दे रबाबी हन।
करत कीर्तन राग धुन सब उर देत हुलास,
गुरबाणी नू राग दे विच पा करके बड़ा आनंद देण वाला, बड़ा हुलास दा अर्थ उत्साह बख्शन वाला, मन नू हुलारे देण वाला, जिनू आपां कहने आ आत्मक हुलारे आत्मक आनंद, ओ कहिंदे ऐसा कीर्तन इह राग विच करदे हन।
जो पई पहुंचियो अंत समा तब तिन को लापुर त्याग दीन निज तन को।
राणा राव ना को रह रंग ना तुंग फकीर, वारी आपो अपनी कोई न बंदे तीर। इन्हां दोवां भरावां दा वी अंतला समा लाहौर विच आया है।
अपर रबाबी बाबक नाम जो गावत रागने अभिराम,
इन्हां व्याह तो बाद छेवें पातशाह दे दरबार च भाई बाबक नाम दा रबाबी होया जिहड़ा बड़े प्रेम नाल कीर्तन करदा है।
राखियो तब हजूर ने पास लगे दीवान सुराग प्रकाश।
हजूर सच्चे पातशाह जी ने इन अपने दरबार विच कीर्तन करन दे लई रख लिया है।
सुन प्रसन्न है दे बड़ मौज,
सतगुरु महाराज सच्चे पातशाह दा कीर्तन सुन करके बड़ा खुश हुंदे हन।
हरकत दरब सर्व दे फौज,
सतगुरु महाराज इन्ना प्रसन्न हुंदे आ बड़ी माया इन्हां नूं गफ्फे बख्शदे हन।
केतक मास बीते सुध आए,
कुछ क महीने जदों बतीत होए हन।
कुपारियो सबन मुक गाए,
सतगुरु जी दे कोल खबर आई महाराज सच्चे पातशाह जिहड़ा पापां दा घड़ा भरिया होया सी कुप्पा जहांगीर बादशाह ਉਹ ਰੁੜ ਗਿਆ ਟੁੱਟ ਗਿਆ ਭਾਵ ਮੌਤ ਹੋ ਗਈ ਹੈ।
ਜਹਾਂਗੀਰ ਪਰ ਲੋਕ ਸਿਧਾਰਾ ਸ਼ਾਹਜਹਾਂ ਸਭ ਰਾਜ ਸੰਭਾਰਾ,
ਪਾਤਸ਼ਾਹ ਜੀ ਦੇ ਕੋਲ ਖਬਰ ਆਈ ਹੈ ਵੀ ਬਾਦਸ਼ਾਹ ਜਹਾਂਗੀਰ ਮਰ ਗਿਆ ਤੇ ਸਾਰਾ ਤਖਤ ਤੇ ਬੈਠਾ ਹੈ।
ਸਭ ਦੇਸ਼ਨ ਪਰ ਹੁਕਮ ਚਲਾਇਓ ਜੈ ਕੈ ਉਮਰਾਮਨ ਗਨ ਆਯੋ,
ਸਾਰੇ ਦੇਸ਼ ਵਿਚ ਜਿਥੇ ਕਿਥੇ ਸਭ ਇਲਾਕਿਆਂ ਚ ਸ਼ਾਹਜਹਾਂ ਨੇ ਆਪਣਾ ਹੁਕਮ ਚਲਾਇਆ ਹੈ।
ਦੇਸ਼ ਪਤੀ ਅਰ ਦੁਰਗ ਪਤੀ ਸਭ
ਜਿਤਨੇ ਵੀ ਦੇਸ਼ਾਂ ਦੇ ਮਾਲਕ ਕਿਲਿਆਂ ਦੇ ਮਾਲਕ ਹਨ,
ਆਨ ਮਿਲੇ ਉਪਹਾਰਨ ਦੇ ਤਬ
ਸਭ ਪਿਟਾਵਾਂ ਲੈ ਲੈ ਕਰਕੇ ਆ ਕਰਕੇ ਮਿਲੇ ਹਨ।
ਪ੍ਰਿੰਦ ਤੁਰੰਗ ਮਤੰਗ ਸੁਆਵੈ,
ਕੋਈ ਕਹਿੰਦੇ ਘੋੜਾ ਭੇਟ ਕਰਦਾ ਕੋਈ ਹਾਥੀ ਭੇਟ ਕਰਦਾ ਸ਼ਾਹਜਹਾਂ ਨੂੰ,
ਜੈ ਤੇ ਚਾਹੈ ਤੈ ਮੰਗਵਾਵੈ,
ਜੋ ਚਾਹੁੰਦਾ ਆਪਣੇ ਦੇਸ਼ ਚੋਂ ਜਿੱਥੋਂ ਵੀ ਚਾਹੁੰਦਾ ਮੰਗਵਾ ਲੈਂਦਾ ਹੈ।
ਕੀਤਕ ਦਿਨ ਬੀਤੇ ਇਸ ਭਾਂਤ ਸ਼ਾਹਜਹਾਂ ਜੈ ਕੈ ਬਖਿਆਤ।
ਕੁਝ ਕੁ ਦਿਨ ਗੁਰਸੰਗਤ ਜੀ ਇਸ ਤਰ੍ਹਾਂ ਇਹ ਸਾਰਾ ਕਹਿੰਦੇ ਪ੍ਰਸੰਗ ਬਤੀਤ ਹੋਇਆ ਹੈ।
ਸਗਰੇ ਬੰਦ ਬਸਤ ਕਰ ਲੀਨ,
ਬਾਦਸ਼ਾਹ ਸ਼ਾਹਜਹਾਂ ਨੇ ਕੁਝ ਕੁ ਦਿਨਾਂ ਚ ਕੁਝ ਕੁ ਸਮੇਂ ਚ ਸਾਰਾ ਬੰਦੋਬਸਤ ਕਰ ਲਿਆ, ਭਾਵ ਆਪਣੇ ਰਾਜ ਤੇ ਪਕੜ ਬਣਾ ਲਈ।
ਹੋਏ ਅਲਪ ਮਿਸਾਲ ਅਧੀਨ,
ਜਿੰਨੇ ਵੀ ਛੋਟੇ ਵੱਡੇ ਕਿਲੇਦਾਰ ਸੀ, ਜਿਤਨੇ ਵੀ ਰਾਜੇ ਮਹਾਰਾਜੇ ਸੀ ਛੋਟੇ, ਸਭ ਇਹਦੇ ਹੁਕਮ ਚ ਹੋ ਗਏ, ਹੁਕਮ ਦੀ ਤਮੀਲ ਚ ਹੋ ਗਏ ਹਨ।
ਤਿਮ ਹੀ ਗੁਰ ਕੀ ਸੰਗਤ ਆਵੇ,
ਇਧਰ ਹੁਣ ਸਤਿਗੁਰੂ ਜੀ ਦੀ ਸੰਗਤ ਵੀ ਕਹਿੰਦੇ ਬੜੀ ਭਾਰੀ ਤਾਦਾਦ ਵਿਚ ਆਉਂਦੀ ਹੈ।
ਤੁਰੰਗ ਦਰਬ ਅਰਪਾਵੇ,
ਪਿੱਛੇ ਪ੍ਰਸੰਗ ਆਈ ਗਿਆ ਵੀ ਕੋਈ ਅਮੋਲਕ ਘੋੜੇ ਲਿਆਉਂਦਾ, ਕੋਈ ਸ਼ਸਤਰ ਲਿਆਉਂਦਾ ਹੈ।
ਕਾਬਲ ਮੈਂ ਇੱਕ ਸਿੱਖ ਸੁਜਾਨਾ,
ਹੁਣ ਅੱਗੇ ਭਾਈ ਸਾਹਿਬ ਪ੍ਰਸੰਗ ਤੋਰਦੇ ਆ, ਕਹਿੰਦੇ ਇੱਕ ਸਿੱਖ ਕਾਬਲ ਦੇ ਰਹਿਣ ਵਾਲਾ ਜਾਨਣਾ ਕਰੋ,
ਧਨ ਗਨ ਤੇ ਵਿਵਹਾਰ ਮਾਨਾ,
ਜਿਹਦਾ ਵਪਾਰ ਦਾ ਕੰਮ ਹੈ ਬੜਾ ਧਨਾੜ ਸਿੱਖ ਹੈ।
ਗੁਰ ਦਸੋਂ ਦਿਨ ਕਾਰਤ
ਰਹੇਸਾ, ਗੁਰੂ ਕਾ ਦਸਵੰਧ ਕੱਢਦਾ ਰਹਿੰਦਾ। ਇੱਕ ਵੱਡੀ ਸਤਿਗੁਰੂ ਜੀ ਨੇ ਜੁਗਤੀ ਦੱਸੀ ਹੈ ਸਾਨੂੰ, ਭਾਵੇਂ ਅਸੀਂ ਗਰੀਬ ਹਾਂ ਪਰ ਗੁਰਸੰਗਤ ਜੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਗੁਰੂ ਨਿਵਿੱਤ ਦੇ ਦਈਏ, ਉਹ ਦਸਵੰਧ ਨੂੰ ਆਪਣੀ ਸਿਆਣਪ ਨਾਲ ਨਹੀਂ ਵਰਤਣਾ, ਕਿਉਂਕਿ ਦਸ ਬੰਧ ਦਾ ਅਰਥ ਬੰਧਾਨ, ਦਸਵੇਂ ਹਿੱਸੇ ਦਾ ਬੰਧਾਨ ਮੰਨਿਆ ਹੋਇਆ। ਜੇ 100 ਰੁਪਇਆ ਤਾਂ ਉਹਦੇ ਵਿੱਚੋਂ 10 ਰੁਪਏ ਹੀ ਦਸਵੰਧ ਬਣਦਾ, ਨਾ 9 ਨਾ 11। ਉਹ 10 ਰੁਪਏ ਗੁਰੂ ਦੇ ਨੇ, ਉਹ ਸਾਡਾ ਸੱਜਾ ਹੱਥ ਜੇ ਦੇ ਰਿਹਾ ਤਾਂ ਖੱਬੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ, ਕਿਉਂਕਿ ਜੇ ਅਸੀਂ ਉਹਦਾ ਕੁਝ ਕਿਸੇ ਨੂੰ ਕੁਝ ਲੈ ਕੇ ਦੇਵਾਂਗੇ, ਕੋਈ ਕਹਿੰਦਾ ਜੀ ਕਿਸੇ ਦਾ ਵਿਆਹ ਕਰ ਦਿਓ, ਕੋਈ ਕਹਿੰਦਾ ਜੀ ਫੀਸ ਭਰ ਦਿਓ ਮੁਬਾਰਕ, ਪਰ ਉਹ ਤੁਹਾਡਾ ਜਸ ਹੋਵੇਗਾ, ਗੁਰੂ ਕੀ ਮਾਇਆ ਨਾਲ ਆਪਣਾ ਜਸ ਕਰਾਉਣਾ, ਇਹ ਸੋਭਾ ਨਹੀਂ ਦਿੰਦਾ, ਫਿਰ ਉਹ ਦਸਵੰਧ ਨਹੀਂ ਰਹਿ ਜਾਣਾ। ਦਸਵੰਧ ਹਮੇਸ਼ਾ ਗੁਰੂ ਕੇ ਚਰਨਾਂ ਚ ਭੇਟ ਹੁੰਦਾ। ਸਤਿਗੁਰਾਂ ਦੇ ਕਾਲ ਤੋਂ ਆਪਾਂ ਇਤਿਹਾਸ ਸੁਣਦੇ ਆ ਰਹੇ ਹਾਂ ਵੀ ਮਸੰਦ ਮਾਇਆ ਦਸਵੰਧ ਇਕੱਠੀ ਕਰਕੇ ਗੁਰੂ ਹਜ਼ੂਰ ਭੇਟਾ ਕਰਦੇ, ਫਿਰ ਸਿੱਖ ਆਪ ਭੇਟਾ ਕਰਦੇ ਰਹੇ। ਇਹ ਸਿੱਖ ਵੀ ਇੱਕ ਜਿਹੜਾ ਵਪਾਰੀ ਹੈ, ਕਹਿੰਦੇ ਸਾਰਾ ਦਸਵੰਧ ਆਪਣੀ ਮਾਇਆ ਦਾ ਇਕੱਠਾ ਕਰਦਾ ਹੈ।
ਹਾਂਜੀ, ਗੁਰ ਕੋ ਗੁਰੂ ਦਸੋਂਦ ਨਿਕਾਰਤ ਰਹੇ, ਲਾਭ ਵਿਸਾਲ ਬਾਹਰ ਇੱਕ ਲਿਓ।
ਜਿਉਂ ਜਿਉਂ ਗੁਰਸਿੱਖ ਦਸਵੰਧ ਕੱਢਦਾ ਤਿਉਂ ਤਿਉਂ ਬਰਕਤ ਪੈਂਦੀ ਹੈ। ਜਿਹੜਾ ਬਰਕਤ ਵਾਲਾ ਰੁਪਈਆ ਉਹ ਲੱਖ ਚ ਚੱਲਦਾ, ਜਿਹਦੇ ਵਿੱਚ ਬਰਕਤ ਨਹੀਂ ਉਹ ਲੱਖ ਵੀ ਇੱਕ ਕੱਖ ਵਾਂਗੂ ਹੀ ਲੰਘ ਜਾਂਦਾ, ਪਤਾ ਹੀ ਨੀ ਲੱਗਦਾ। ਲੱਖਾਂ ਰੁਪਈਆ ਹੋਸਪਿਟਲਾਂ ਚ ਕਚਹਿਰੀਆਂ ਚ, ਪਤਾ ਹੀ ਨੀ ਲੱਗਦਾ ਕਿੱਧਰ ਕਿੱਧਰ ਚਲੇ ਜਾਂਦੇ ਆ। ਕਈ ਵਾਰ ਬਰਕਤ ਇੰਨੀ ਹੁੰਦੀ ਆ ਵੀ ਉਹ ਥੋੜੀ ਮਾਇਆ ਵੀ ਬੜਾ ਸਮਾਂ ਲੱਗ ਜਾਂਦੀ ਆ। ਇਹ ਗੁਰਸਿੱਖ ਦਾ ਜਿਹੜਾ ਵਪਾਰ ਹੈ ਦਸਵੰਧ ਕੱਢਣ ਕਰਕੇ ਬੜਾ ਭਾਰੀ ਚੱਲਿਆ, ਬੜਾ ਦਸਵੰਧ ਕੱਢਦਾ ਹੈ।
ਗੁਰ ਕੋ ਦਰਬ ਪਇਓ ਸਮਦਾਏ,
ਗੁਰੂ ਕੀ ਮਾਇਆ ਦਸਵੰਧ ਕਾਫੀ ਇਕੱਠਾ ਜਦੋਂ ਹੋਇਆ ਹੈ।
ਤਿੰਨ ਹਜ਼ੂਰ ਕੋ ਸੁਣਿਓ ਸੁਭਾਏ,
ਇਹਨੇ ਫਿਰ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦਾ ਸੁਭਾਅ ਗੁਰਮੁਖਾਂ ਗੁਰਸਿੱਖਾਂ ਤੋਂ ਸੰਗਤ ਤੋਂ ਸੁਣਿਆ ਹੈ।
ਚੰਚਲ ਬਲੀ ਤੁਰੰਗ ਬਿਲੋ ਕੈ,
ਜਦੋਂ ਛੇਵੇਂ ਪਾਤਸ਼ਾਹ ਕੋਈ ਸੁੰਦਰ ਘੋੜਾ ਨਾ ਪੂਰੇ ਗੁਣਾ ਵਾਲਾ ਘੋੜਾ ਚੰਚਲ ਵੇਖਦੇ ਹਨ,
ਲੈ ਸਿੱਖ ਤੇ ਕਰ ਦੇ ਅਸ਼ੋਕੈ,
ਸਤਿਗੁਰੂ ਮਹਾਰਾਜ ਸਿੱਖ ਤੋਂ ਚੰਗੇ ਘੋੜੇ ਦੀ ਭੇਟਾ ਲੈ ਕੇ ਸਿੱਖ ਦੇ ਸ਼ੋਕ ਕੱਟ ਦਿੰਦੇ ਹੈ, ਦੁੱਖ ਕੱਟ ਦਿੰਦੇ ਹਨ।
ਅਦਕ ਸ਼ੌਂਕ ਹੋਵੇ ਅਸਵਾਰ,
ਸਤਿਗੁਰੂ ਜੀ ਬੜੇ ਸ਼ੌਂਕ ਨਾਲ ਬੜੇ ਖੁਸ਼ ਹੋ ਕੇ ਅਸਵਾਰ ਹੁੰਦੇ ਹਨ।
ਕਰੈ ਅਖੇਰ ਕੇਰ ਵਿਵਹਾਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਲਦੇ ਹਨ।
ਗੁਰ ਕੋ ਦਰਬ ਬ੍ਰਿੰਦ ਮੈਂ ਜੋਰਾ,
ਵੀ ਮੈਂ ਹੁਣ ਸਤਿਗੁਰੂ ਜੀ ਦੀ ਜਮਾਇਆ ਦਸਵੰਧ ਜੋ ਕੱਢਣਾ ਬੜੀ ਇਕੱਠੀ ਹੋ ਗਈ ਹੈ।
ਦਾਤੇ ਲਿਓ ਹੇਰ ਕਰ ਘੋੜਾ,
ਸਤਿਗੁਰੂ ਜੀ ਦੇ ਨਿਮਿਤ ਹੁਣ ਘੋੜਾ ਲੈ ਕੇ ਜਾਣਾ ਚਾਹੀਦਾ ਹੈ।
ਦੂਰ ਦੂਰ ਲਗ ਖੋਜਨ ਕੀਨਸ,
ਦੂਰ ਦੂਰ ਤੱਕ ਇਹਨੇ ਫਿਰ ਸਤਿਗੁਰੂ ਜੀ ਦੇ ਜੋਗ ਘੋੜਾ ਵੇਖਣਾ ਕੀਤਾ ਹੈ।
ਮੂਲ ਕੋ ਬਾਜਨਾ ਦੀ ਚੀਨਸ,
ਇਹਨੂੰ ਬੜਾ ਕੋਈ ਚੰਗੇ ਗੁਣਾਂ ਵਾਲਾ ਘੋੜਾ ਨੀ ਮਿਲਿਆ। ਜਿਵੇਂ ਆਪਾਂ ਕਹਿੰਦੇ ਆ ਭਾਈ ਆ ਥੋੜੀ ਜਿਹੀ ਚੀਜ਼ ਸਸਤੀ ਲਾ ਦੇ ਅਸੀਂ ਤਾਂ ਗੁਰੂ ਘਰ ਹੀ ਦੇਣੀ ਹੈ, वेखो इत सिख लभ रहा भी कोई चंगी कीमत वाली चीज मिले चंगे गुणा वाली मिले ਇਹ ਸੁਭਾਅ ਦਾ ਫਰਕ ਪੈ ਗਿਆ ਨਾ ਸਿੱਖੀ ਦੇ ਵਿੱਚ। ਅੱਜ ਵੀ ਭਾਵਨਾ ਵਾਲੇ ਬੜੇ ਗੁਰਸਿੱਖ ਨੇ, ਹਰ ਥਾਂ ਗੁਰਸਿੱਖ ਸੰਗਤਾਂ ਨੇ ਜਿਹੜੀਆਂ ਸੇਵਾਵਾਂ ਕਰਦੀਆਂ ਬੇਥਾ ਸੰਗਤਾਂ ਵਾਂਗੂ, ਪਰ ਮੇਰੇ ਵਰਗਾ ਉੱਥੇ ਆਪਣੇ ਮਨ ਦੀ ਚਲਾ ਜਾਂਦਾ ਹੈ ਤੇ ਦੁਕਾਨਦਾਰ ਨੂੰ ਕਹਿੰਦਾ ਭਾਈ ਕੋਈ ਗੱਲ ਨੀ, ਥੋੜੀ ਜਿਹੀ ਸਸਤੀ ਚੀਜ਼ ਹੋਵੇ, ਗੁਰੂ ਘਰ ਹੀ ਭੇਟ ਕਰਨੀ ਆ। ਆਮ ਰਿਵਾਜ ਹੈ ਵੀ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਨਾ, ਲੋਕ ਕੱਪੜੇ ਖਰੀਦਦੇ ਪਹਿਲਾਂ ਰੁਮਾਲਾ ਲੈਂਦੇ ਆ, ਦੁਕਾਨਦਾਰ ਨੂੰ ਪੁੱਛਦੇ ਆ ਭਾਈ ਸਾਹਿਬ ਪਹਿਲਾਂ ਰੁਮਾਲਾ ਕੱਢ ਦਿਓ। ਦੁਕਾਨਦਾਰ ਪੁੱਛਦਾ ਵੀ ਕਿੰਨੇ ਕੁ ਵਾਲਾ, ਉਹ ਕਹਿੰਦੇ ਆ ਜੀ ਹਿਸਾਬ ਹਿਸਾਬ ਜੇ ਤਾਂ ਠੀਕ ਠੀਕ ਜਾ। ਫਿਰ ਉਹ ਹਿਸਾਬ ਹਿਸਾਬ ਠੀਕ ਠੀਕ, ਉਹ ਦੁਕਾਨਦਾਰ ਨੂੰ ਪਤਾ ਹੀ ਹੁੰਦਾ ਵੀ ਕੀ ਕਹਿਣਾ ਚਾਹੁੰਦੇ ਆ। ਤੇ ਕਈ ਵਾਰੀ ਹੈਰਾਨ ਹੋ ਜਾਂਦਾ ਮਹਾਰਾਜ ਦੇ ਤਾਬਿਆ ਬੈਠੇ ਆ, ਰੁਮਾਲੇ ਚ ਹੌਂਕ ਆ ਰਹੀ ਹੁੰਦੀ, ਉਹ ਮਹਾਰਾਜ ਤੇ ਰੁਮਾਲਾ ਚੜਾਉਣ ਲਈ ਲਿਆਉਂਦੇ ਆ। ਉਹ ਕਈ ਵਾਰੀ ਆਪ ਨੂੰ ਜੇ ਚੈਸਟ ਦੀ ਛਾਤੀ ਦੀ ਕਿਸੇ ਨੂੰ ਐਲਰਜੀ ਹੋਵੇ ਨਾ, ਉਹ ਬੰਦੇ ਨੂੰ ਐਲਰਜੀ ਹੋ ਜੇ ਮਹਾਰਾਜ ਤੇ ਉਹ ਰੁਮਾਲਾ ਚੜਾਉਂਦੇ ਆ। ਉਹਨਾਂ ਨੂੰ ਪੁੱਛਣ ਵਾਲਾ ਵੀ ਭਲਿਓ ਜੇ ਤੁਹਾਨੂੰ ਕੋਈ ਕੱਪੜਾ ਦੇ ਜੇ, ਆਮ ਕਰਕੇ ਤਾਂ ਜੇ ਕੱਪੜਾ ਦਿੱਤਾ ਜਾਂਦਾ ਹੈ ਉਹ ਪਸੰਦ ਨੀ ਆਉਂਦਾ, ਜੇ ਕੋਈ ਇਹੋ ਜਿਹਾ ਕੱਪੜਾ ਦੇ ਜੇ ਮੈਂ ਕਹਿੰਦਾ ਰਿਸ਼ਤੇਦਾਰੀ ਕਿਉਂ ਨਾ ਟੁੱਟ ਜੇ। ਤੇ ਗੁਰੂ ਨਾਲ ਕਿਵੇਂ ਕਿਹੜੀ ਨਿਗਾਹ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ ਅਸੀਂ। ਇਹ ਸਿੱਖ ਸਤਿਗੁਰੂ ਜੀ ਦੇ ਲਈ ਥਾਂ ਪਰ ਥਾਂ ਵੇਖਦਾ ਫਿਰ ਰਿਹਾ, ਪੁੱਛਦਾ ਫਿਰ ਰਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਕੋਈ ਸੁੰਦਰ ਗੁਣਾਂ ਨਾਲ ਭਰਪੂਰ ਚੰਚਲ ਘੋੜਾ ਮਿਲੇ।
ਬਲਕ ਬੁਖਾਰੇ ਮੈਂ ਪਾਇਓ,
ਹੁਣ ਘੋੜਿਆਂ ਦੀ ਖਾਨ, ਬਲਕ ਬੁਖਾਰੇ ਦਾ ਇਲਾਕਾ, ਅਫਗਾਨਿਸਤਾਨ ਆਦਿਕ ਦੇ ਵੱਲ ਕਹਿੰਦੇ ਇਹਨੇ ਨਿਗਾਹ ਮਾਰੀ ਹੈ।
ਆਗੇ ਰੋਮ ਦੇਸ਼ ਲਗ ਆਇਓ,
ਰੋਮ ਤੱਕ ਚਲਿਆ ਗਿਆ। ਵੇਖੋ ਸਿੱਖ ਦੀ ਭਾਵਨਾ, ਗੁਰੂ ਲਈ ਘੋੜਾ ਲੈਣ ਦੀ ਖਾਤਰ ਰੋਮ ਤੱਕ ਚਲਿਆ ਗਿਆ ਹੈ।
ਤੈਂ ਕਿਤ ਸੁਣਿਓ ਅਰਾਕੀ ਘੋੜਾ,
ਇਹਨੇ ਸੁਣਿਆ ਵੀ ਉੱਥੇ ਅਰਾਕੀ ਘੋੜਾ ਹੈ ਵੀ ਬੜਾ ਚੰਚਲ ਬੜਾ ਗੁਣਾ ਨਾ ਭਰਪੂਰ ਹੈ।
ਜਿਸ ਕੋ ਮੁੱਲ ਨਹੀਂ ਕਿਚ ਥੋੜਾ,
ਉਹਦਾ ਕੋਈ ਮੁੱਲ ਥੋੜਾ ਨੀ, ਬੜੇ ਹੀ ਕੀਮਤੀ ਘੋੜਾ ਹੈ।
ਬੋਝ ਬੋਝ ਸਰ ਤੇ ਸੁਦ ਤਾਂ ਕੇ,
ਕਹਿੰਦੇ ਉਹ ਘੋੜੇ ਦੀ ਜਿਹੜੀ ਖਬਰ ਹੈ ਨਾ, ਇਹਨੇ ਥਾਂ ਥਾਂ ਤੋਂ ਪੁੱਛੀ ਹੈ, ਬੜੇ ਗੁਣ ਸੁਣਨ ਨੂੰ ਮਿਲੇ ਹਨ।
ਆਏ ਬਿਲੋ ਕੇ ਤੁਰੰਗ ਅਰਾਕੇ,
ਫਿਰ ਜਾ ਘੋੜਾ ਵੇਖਿਆ ਹੈ,
ਹੱਥ ਫੇਰ ਬਹੁਤ ਸੁੰਦਰ ਹੀਰਾ,
ਘੋੜੇ ਦੇ ਉੱਪਰ ਹੱਥ ਫੇਰਿਆ ਹੈ।
ਗੁਰ ਹਿਤ ਚਾਹੋ ਸਿੱਖ ਕਨੇਰਾ,
ਦੇਖਣ ਸਾਰ ਪਰਖ ਲਿਆ, ਕਿਉਂਕਿ ਘੋੜਿਆਂ ਦੀ ਆਪਣੀ ਪਰਖ ਹੈ। ਜਿਹੜੇ ਗੁਰਮੁਖ ਘੋੜਿਆਂ ਬਾਬਤ ਜਾਣਦੇ ਨੇ, ਸਿਆਣੇ ਨੇ, ਉਹਨਾਂ ਨੂੰ ਪਤਾ, ਵੇਖਣ ਸਾਰ ਚਾਲ ਵੇਖ ਕੇ ਦੱਸ ਦਿੰਦੇ ਆ। ਅੜੀਅਲ ਤੋਂ ਅੜੀਅਲ ਘੋੜਾ ਜਿਹੜਾ ਬਿਲਕੁਲ ਕਾਬੂ ਨਾ ਆਵੇ, ਨੱਕ ਚ ਇੱਕ ਘੋੜੇ ਦੇ ਪੁਆਇੰਟ ਹੁੰਦਾ, ਉੱਥੋਂ ਫੜ ਲਓ ਬਿਲਕੁਲ ਗਊ ਬਣ ਜਾਵੇਗਾ। ਇਹਨੇ ਗੁਰਸਿੱਖ ਨੇ ਘੋੜੇ ਦੇ ਹੱਥ ਫੇਰਿਆ, ਵੇਖਣ ਸਾਰ ਇਹਨੂੰ ਪਸੰਦ ਆ ਗਿਆ ਵੀ ਗੁਰੂ ਕੇ ਯੋਗ ਹੈ।
ਕਹਿਓ ਮੂਲ ਮੁਝ ਦਿਓ ਸੁਣਾਇਓ,
ਉਸ ਵੇਲੇ ਇਹਨੇ ਫਿਰ ਘੋੜੇ ਦੇ ਮਾਲਕ ਨੂੰ ਕਿਹਾ, ਕਹਿਣ ਲੱਗਿਆ ਭਰਾਵਾ ਮੈਨੂੰ ਘੋੜੇ ਦਾ ਮੁੱਲ ਦੱਸਣਾ ਕਰ,
ਹਮਲੇ ਮੈਂ ਧਨ ਦੇ ਅਰਖਾਏ,
ਮੈਂ ਜਿੰਨੀ ਵੀ ਤੂੰ ਕੀਮਤ ਕਵੇਗਾ ਦੇ ਕੇ ਘੋੜਾ ਲੈ ਲੈਣਾ ਹੈ।
ਸੰਤ ਸੌਦਾਗਰ ਨੇ ਤਿਸ ਕਹਿਓ,
ਜਿਹੜਾ ਸੌਦਾਗਰ ਸੀ ਨਾ ਉਹਨੇ ਜਦੋਂ ਗੱਲ ਸੁਣੀ ਹੈ,
ਲੈਬੇ ਉਚਿਤ ਨਹੀਂ ਤੂੰ ਲਿਓ,
ਉਹਨੇ ਵਪਾਰੀਆਂ ਵਾਲੀ ਗੱਲ ਕੀਤੀ, ਕਹਿਣ ਲੱਗਿਆ ਭਰਾਵਾ ਇਹ ਘੋੜਾ ਬੜਾ ਕੀਮਤੀ ਹੈ,
ਇਸ ਕੋ ਪਾਤਸ਼ਾਹ ਕੋ ਲੇਵੈ,
ਬਾਦਸ਼ਾਹ ਤੋਂ ਥੱਲੇ ਨੀ ਕੋਈ ਖਰੀਦ ਸਕਦਾ, ਇਹਦੀ ਕੀਮਤ ਬੜੀ
ਹੈ। ਅਨਗਨ ਤਨ ਮਨ ਗਿਨੈ ਨਾ ਦੇਵੈ,
ਇਹਦੇ ਇੰਨੇ ਗੁਣ ਨੇ ਬਾਦਸ਼ਾਹ ਦੇ ਗੁਣ, ਵੇਖਣ ਸਾਰ ਧਨ ਨੀ ਵੇਖੇਗਾ, ਉਹ ਇਹਦੀ ਕੀਮਤ ਜਿੰਨੀ ਮੈਂ ਮੰਗਾਂਗਾ ਉਨੀ ਵੀ ਦੋਨੇ ਦੇ ਦੇਣੀ ਹੈ।
ਸਿੱਖ ਨੇ ਕਹਿਓ ਬਾਕ ਫੁਰ ਤੋਰਾ,
ਗੁਰੂ ਕਾ ਸਿੱਖ ਕਹਿੰਦਾ ਵੀ ਲੈ ਭਰਾਵਾ ਜਿਹੜਾ ਤਾਂ ਬਾਦਸ਼ਾਹ ਵਾਲਾ ਵਚਨ ਕਰਤਾ ਤੇ ਹੁਣ ਪਾਤਸ਼ਾਹ ਹੀ ਬੈਠੇਗਾ।
ਸੱਚਾ ਪਾਤਸ਼ਾਹ ਲੈ ਘੋੜਾ,
ਬਾਦਸ਼ਾਹਾਂ ਦੇ ਵੀ ਸਿਰ ਬਾਦਸ਼ਾਹ, ਸੱਚਾ ਪਾਤਸ਼ਾਹ ਸਤਿਗੁਰੂ ਦੇ ਲਈ ਮੈਂ ਘੋੜਾ ਲੈ ਰਿਹਾ, ਉਹ ਹੀ ਸਵਾਰੀ ਕਰਨਗੇ।
ਕਿਨੈ ਨਾ ਤਨ ਮਨ ਕਰਕੇ ਜੋਏ,
ਮੇਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਾਇਆ ਰੁਲਦੀ ਹੈ, ਮੇਰੇ ਸਤਿਗੁਰੂ ਦੇ ਸਿੱਖਾਂ ਦੇ ਚਰਨਾਂ ਵਿੱਚ ਰੁਲਦੀ ਹੈ, ਸਤਿਗੁਰੂ ਮੇਰੇ ਮਾਇਆ ਨੀ ਗਿਣਦੇ ਹਨ।
ਤੁਰੰਗ ਲੇਵਤ ਹੈ ਸੁਵੇ,
ਇਹ ਘੋੜਾ ਤਾਂ ਮੇਰੇ ਐਸੇ ਸੱਚੇ ਪਾਤਸ਼ਾਹ ਨੇ ਲੈ ਲੈਣਾ ਹੈ।
ਕਹੋ ਮੋਲ ਹਮ ਲੈ ਸੁਣ ਕਾਨਾ
ਪਰ ਤੂੰ ਮੁੱਲ ਦੱਸ ਤਾਂ ਕਿ ਮੈਂ ਆਪਣੇ ਕੰਨੀ ਸੁਣ ਲਵਾ
ਸੋ ਤਬ ਸੋ ਦਾਗਰ ਸੱਚ ਬਖਾਨਾ
ਫਿਰ ਉਹ ਸੌਦਾਗਰ ਸੱਚੀ ਗੱਲ ਗੁਰਸੰਗਤ ਜੀ ਗੁਰਮੁਖ ਗੁਰਸਿੱਖ ਨਾਲ ਕਰਨ ਲੱਗਿਆ ਹੈ
ਮੁੱਲ ਸਵਾ ਲੱਖ ਇਸ ਕੋ ਪਾਵੈ
ਲੱਗਿਆ ਵੀ ਇਹਦਾ ਜਿਹੜਾ ਮੁੱਲ ਆ ਨਾ ਉਹ ਸਵਾ ਲੱਖ ਇਹਦਾ ਮੁੱਲ ਜਾਣਨਾ ਕਰ
ਲੱਖ ਜੀਏ ਬਿਨ ਹੱਥ ਨਾ ਆਵੇ
ਸਵਾ ਲੱਖ ਤੋਂ ਇੱਕ ਰੁਪਇਆ ਘੱਟ ਵੀ ਨੀ ਇਹ ਮਿਲਣਾ ਇੱਕ ਰੁਪਇਆ ਘੱਟ ਵੀ ਇਹ ਹੱਥ ਨੀ ਤੇਰੇ ਆਵਣਾ ਹੈ
ਸੁਣ ਸਿੱਖ ਆਨੰਦ ਕਰ ਉਰ ਮਾਹੀ
ਸੁਣ ਕਰਕੇ ਗੁਰਸੰਗਤ ਜੀ ਸਿੱਖ ਦੇ ਮਨ ਵਿਚ ਬੜਾ ਹੀ ਕਹਿੰਦੇ ਆਨੰਦ ਪ੍ਰਗਟ ਹੋਇਆ
ਗੁਰ ਕੋ ਦਰਬ ਇਤੋ ਹੋਏ ਨਾਹੀ
ਗੁਰਸਿੱਖ ਨੇ ਸੋਚਿਆ ਵੀ ਜਿਹੜੀ ਦਸਵੰਧ ਦੀ ਮਾਇਆ ਉਹ ਤਾਂ ਇੰਨੀ ਹੈ ਨੀ ਮੇਰੇ ਕੋਲ ਸਵਾ ਲੱਖ ਤਾਂ ਅਜੇ ਇਕੱਠੀ ਹੋਈ ਨੀ ਹੈ
ਸਾਚੋ ਪਾਤਸ਼ਾਹ ਨੇ ਅਸਕੋ ਮੈਂ ਕਹਿ ਦਿਓ
ਮੈਂ ਮੂੰਹੋਂ ਵੀ ਕੱਢ ਦਿੱਤਾ ਵੀ ਸਤਿਗੁਰੂ ਦੇ ਲਈ ਇਹ ਘੋੜਾ ਗਾ ਇਹ ਸਤਿਗੁਰੂ ਦਾ ਘੋੜਾ ਗਾ ਇਹ ਮੇਰੇ ਮੁਖੋਂ ਨਿਕਲ ਗਿਆ ਹੈ
ਆਗੈ ਮੈਂ ਜੋ ਕਰੋ ਵਿਵਹਾਰ ਤਿਸ ਮੈਂ ਲੇਵੋ ਸ਼ੇਕ ਬਿਆਰ
ਅੱਗੋਂ ਜਿਹੜਾ ਹੁਣ ਮੈਂ ਵਿਹਾਰ ਕਰਾਂਗਾ ਵਪਾਰ ਕਰਾਂਗਾ ਉਹਦੇ ਵਿਚੋਂ ਦਸਵੰਧ ਜਿਹੜਾ ਨਿਕਲੇਗਾ ਫਿਰ ਮੈਂ ਆਪਣੀ ਮਾਇਆ ਚ ਮਿਲਾ ਲੂੰਗਾ ਭਾਵ ਵੀ ਹੁਣ ਜਿਹੜੀ ਘੱਟ ਮਾਇਆ ਮੈਂ ਆਪਣੀ ਮਾਇਆ ਚੋ ਪਾ ਦਿੰਦਾ ਗਾ ਜਿਹੜੇ ਨੌ ਹਿੱਸੇ ਮਹਾਰਾਜ ਨੇ ਬਖਸ਼ੇ ਹੈ ਦਸਵਾਂ ਹਿੱਸਾ ਸਤਿਗੁਰੂ ਦਾ ਉਹ ਨੌ ਹਿੱਸਿਆਂ ਚ ਦਸਵੰਧ ਚ ਮਿਲਾ ਦਿੰਦਾ ਮੈਂ ਤੇ ਬਾਅਦ ਵਿਚ ਜਿਹੜਾ ਦਸਵੰਧ ਨਿਕਲੇਗਾ ਉਹ ਮੈਂ ਰੱਖ ਲਵਾਂਗਾ
ਇਹ ਮਨ ਠਾਨ ਲੱਖ ਹੀ ਦੀਨਾ
ਇਹ ਕਹਿੰਦੇ ਮਨ ਵਿਚ ਵਿਚਾਰ ਕਰਕੇ ਸਵਾ ਲੱਖ ਹੀ ਦੇ ਦਿੱਤਾ
ਘੋੜਾ ਖੋਲ ਤਾਂ ਤੇ ਲੀਨਾ
ਸਿੱਖ ਨੇ ਮੁੱਲ ਤਾਰ ਕੇ ਸਵਾ ਲੱਖ ਮਾਇਆ ਦੇ ਕੇ ਘੋੜਾ ਖੋਲ ਲਿਆ
ਨੱਟ ਬਾਜ਼ੀ ਜਿਮ ਬਾਜ਼ੀ ਚਾਲਾ
ਸੰਗਤ ਜੀ ਜਿਵੇਂ ਕਹਿੰਦੇ ਨਾਟ ਕੋਈ ਮਨੁੱਖ ਬਾਜ਼ੀਆਂ ਪਾਮਦਾ ਹੈ
ਫੰਦ ਤੇ ਚੰਚਲ ਬਲੀ ਵਿਸਾਲਾ
ਘੋੜਾ ਕਹਿੰਦੇ ਨੱਚਦਾ ਟੱਪਦਾ ਬੜਾ ਵਿਸਾਲ ਬਲੀ ਘੋੜਾ ਹੈ
ਕਿਉਂ ਕਿਉਂ ਕਰ ਕਾਬਲ ਮੈਂ ਲਿਆਇਓ
ਜਿਵੇਂ ਕਿਵੇਂ ਕਰਕੇ ਘੋੜਾ ਇਹਨੂੰ ਕਾਬਲ ਵਿਚ ਸਿੱਖ ਨੇ ਲਿਆਂਦਾ ਹੈ
ਪੱਟ ਪੁਰਾਣ ਸੋਹਰਾ ਖੈ ਛਾਇਓ
ਪੁਰਾਣੇ ਵਸਤਰਾਂ ਨਾਲ ਫਾਟੇ ਕੱਪੜਿਆਂ ਦੇ ਨਾਲ ਢੱਕ ਕੇ ਘੋੜੇ ਨੂੰ ਰੱਖਦਾ ਹੈ
ਗੁਰਦਰਸ਼ਨ ਕੋ ਦੇਖੋ ਮੰਗਤ
ਮਨ ਵਿਚ ਹੁਣ ਬੜੀ ਸ਼ਿਕ ਪੈਦਾ ਹੋ ਗਈ ਵੀ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ ਸੇਤੀ ਸਤਿਗੁਰੂ ਨੂੰ ਭੇਟ ਕਰਾਂ
ਕਾਬਲ ਆਦ ਮਿਲੀ ਬੋ ਸੰਗਤ
ਕਾਬਲ ਦੀ ਸੰਗਤ ਸਤਿਗੁਰਾਂ ਦੇ ਦਰਸ਼ਨ ਨੂੰ ਆਉਣ ਵਾਲੀ ਕੁਝ ਮਿਲੀ
ਮਦਰ ਦੇਸ਼ ਕੋ ਆਵਣ ਲਾਗੇ
ਇਹ ਹੁਣ ਸਾਰੇ ਲੋਕ ਮਦਰ ਦੇਸ਼ ਪੰਜਾਬ ਦੇ ਇਲਾਕੇ ਨੂੰ ਆਉਣ ਲੱਗੇ ਹਾਂ
ਲੈ ਧਨ ਆਦ ਵਸਤੇ ਅਨਰਾਗੇ
ਆਪਣੀ ਆਪਣੀ ਬੇਤ ਅਨੁਸਾਰ ਸਾਰੀਆਂ ਸੰਗਤਾਂ ਨੇ ਸਤਿਗੁਰੂ ਲਈ ਭੇਟਾਵਾਂ ਲਈਆਂ ਹਨ
ਲੈ ਤੁਰੰਗ ਸਭ ਸੰਗ ਮਿਲਿਓ
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਈ ਇਹ ਸਿੱਖ ਨੇ ਘੋੜਾ ਲੈ ਲਿਆ ਤੇ ਪੁਰਾਣੇ ਵਸਤਰਾਂ ਨਾਲ ਢੱਕ ਕੇ ਲੈ ਲਿਆ
ਅਰਕ ਛੁਪਾਵਤ ਪੰਥ ਚਲਿਓ
ਰਸਤੇ ਵਿਚ ਇਹਨੂੰ ਛੁਪਾ ਕੇ ਰੱਖਦਾ ਇਹ ਨੀ ਵੀ ਪ੍ਰਗਟ ਉਹਦਾ ਕਾਰਨ ਅੱਗੇ ਆ ਰਿਹਾ ਹੈ
ਨੇ ਉਮਰਾਵ ਦੇਖ ਕਰ ਲੇ
ਵੀ ਹੁਣ ਜਿਹੜਾ ਸਮਾਂ ਗਾ ਉਹ ਸ਼ਾਹਜਹਾਂ ਦਾ ਬੜਾ ਤੁਸਵੀ ਬਾਦਸ਼ਾਹ ਸੁਣੀਦਾ ਕਿਤੇ ਆਉਣਾ ਹੋਵੇ ਉਹਦਾ ਕੋਈ ਉਮਰਾਵ ਅਮੀਰ ਵਜ਼ੀਰ ਕੋਈ ਸੂਬਾ ਘੋੜੇ ਨੂੰ ਵੇਖ ਲੇ ਤੇ ਮੈਥੋਂ ਖੋ ਲਵੇ
ਨਿਕਟ ਸੁਧ ਕੋ ਨੈ ਦੇ
ਬਾਦਸ਼ਾਹ ਦੇ ਕੋਲ ਹੀ ਨਾ ਕੋਈ ਖਬਰ ਦੇ ਦੇਵੇ
ਗੁਰ ਟਿਗ ਪਹੁੰਚਿਆ ਬਿਘਨ ਬਹੀਨ
ਮੈਂ ਚਾਹੁੰਦਾ ਵੀ ਇਹ ਬਿਘਨ ਤੋਂ ਬਿਨਾਂ ਘੋੜਾ ਸਤਿਗੁਰੂ ਜੀ ਦੀ ਸ਼ਰਨ ਵਿਚ ਪਹੁੰਚ ਜਾਵੇ
ਸਿੱਤ ਯਤਨ ਅਨੇਕ ਸੁਕੀਨ
ਇਸ ਖਾਤਰ ਮੈਂ ਹੁਣ ਬੜੇ ਯਤਨ ਕਰ ਰਿਹਾ ਹਾਂ
ਅਤਕ ਸਿੰਧ ਨਦ ਤਰੀ ਚਾਵਾ
ਇਸ ਤਰ੍ਹਾਂ ਗੁਰਸੰਗਤ ਜੀ ਜਦੋਂ ਦਰਿਆ ਆਇਆ ਤਾਂ ਇਸ ਨੇ ਬੇੜੀ ਵਿਚ ਘੋੜੇ ਨੂੰ ਚੜਾ ਲਿਆ ਹੈ
ਤਟ ਉਰਾਰ ਲੇ ਜਬ ਉਲੰਘਾਵਾ
ਜਦੋਂ ਦਰਿਆ ਪਾਰ ਕੀਤਾ ਤਾਂ ਉਰਲੇ ਪਾਸੇ ਆ ਕੇ ਇਹਨੇ ਬੇੜੀ ਚੋ ਘੋੜਾ ਉਤਾਰ ਲਿਆ ਹੈ
ਇੱਕ ਉਮਰਾਵ ਪਿਸ਼ੋਰ ਸਿਦਾਰਾ
ਇੱਕ ਉਮਰਾਵ ਕਹਿੰਦੇ ਉੱਥੇ ਪਿਸ਼ੌਰ ਨੂੰ ਜਾਣ ਵਾਲਾ ਸੀ ਉਹ ਵੀ ਨਾਲ ਹੀ ਉਤਰਿਆ ਹੈ
ਸੁੰਦਰ ਬਾਜ਼ੀ ਚਪਲ ਨਿਆਰਾ
ਉਹਨੇ ਘੋੜੇ ਨੂੰ ਵੇਖਦੇ ਹੀ ਉਤਰਦੇ ਹੀ ਪਰਖ ਲਿਆ ਦੇਖਣ ਸਾਰ ਹੀ ਉਹਨੂੰ ਘੋੜੇ ਦੀ ਪਰਖ ਆ ਗਈ ਹੈ
ਤਾਂ ਤੇਜ਼ ਐਸੇ ਕੁਛ ਪਏ
ਕਹਿੰਦੇ ਉਹਨੇ ਵੇਖਿਆ ਜਦੋਂ ਘੋੜੇ ਨੂੰ ਨਾ ਘੋੜਾ ਉਤਰਦਾ ਸੀ ਉਤਰਦਿਆਂ ਚੰਚਲਤਾ ਵਰਤ ਗਿਆ ਘੋੜਾ ਭਾਵੇਂ ਕੱਪੜਿਆਂ ਨਾਲ ਢਕਿਆ ਹੋਇਆ ਸੀ ਪਰ ਜਦੋਂ ਉਤਰਿਆ ਨਾ ਘੋੜਾ ਬੇੜੀ ਚੋਂ ਇਹਨੇ ਬੜੀ ਫੁਰਤੀ ਵਿਖਾਈ
रोके जाए नबो बलता कयो।
सिख ने रोकन दा जतन कीता रुकिया नहीं घोड़ा इना बली घोड़ा है।
सने सने सादर कर फेर
हौली हौली सिख ने फेर नु ढक लिया है।
करियो टिका टिकावन घोड़ा फेर
फेर करे घोड़े नु अपने काबू कर लिया चंगी तरह ढक के तोरन लग्या है।
एक उमराव रिदा बिर मायो
इधर उमराव दा जेड़ा मन सी बदल गया ए मन विच छल हो गया है।
मनो कमल पर पावर लुबायो
मानो कहने जिवे कमल दे फल ते भौरे मस्त हो जांदे हन।
पूजन कीन है किस घोरा
ओ सिख नु पुछदा है ए पिछौर जान वाला उमराव कहंदा भी ए घोड़ा कीदा है।
कहते आए जाए किस ओरा
ये किथो लिया है ते कीदी खातर लेके जा रहे किस पासे ते जाना है।
श्री गुरु हर गोबिंद बिसाला
ओ सिख कहन लग्या ऐ उमराव साहब मेरे छेवे पातशाह सच्ची सरकार सतगुरु श्री गुरु हर गोबिंद साहब जी
करियो खरीदन तिन टिक चाला।
मेरे भारी सतगुरु ने घोड़ा खरीदया खो सतनाम
श्री वाहे गुरु।
इथे गुजी रमज कह गया सिख ए नहीं कहा भी मैं सतगुरु लई घोड़ा खरीदया कहना मेरे सतगुरु ने घोड़ा खरीदया। ते सच गल भी ए आ भी सतगुरु दी माया सी ना दसबंध दी। मैं नहीं कहा मेरे सतगुरु ने खरीदया। इथे वेखी दा जिवें मस्कीन साहब कहंदे सी ना भी असीं परिक्रमा च जा रहे सी कोई प्रेमी ने आके मोढ़ा फड़ लिया कहना मस्कीन साहब वेखोगा अ किसी पत्थर ते मेरा नाम लिखिया हो। मस्कीन साहब कहने मैं पूछया क्यों कहना मैं काफी समा हो गया माया दित्ती सी ते कमेटी आलिया ने पत्थर ते नाम लिखा सी किते हुण पत्थर ना कढ़ता होवे मेरे नाल कोई चीज भेट करके मुड़के उते मेर रखी दी है भी मैं भेट कीती है मेरी है। फिर सतगुरु दरबार ते भेट करके जे मेर रहेगी फिर तो भेट होए ही ना। सिख कहन लग्या भी तां मेरे सतगुरु ने घोड़ा खरीदया है।
मूर्ख मन उमराव बिचारा
पर सुनने वाला जिहड़ा उमराव सी ना उहदा मन मूर्ख सी मूर्ख मत वाला पुरख है।
शाह उचित है रुचर न्यारा
कहन लग्या भी ए सतगुरु दे नहीं बादशाह दे रही उचित है ए बादशाह दे सवारी जोग है।
जडे हरक कर मोए सरा
मैं सतगुरु महाराज सच्चे पातशाह दे लई नी बादशाह जी ते सवारी करू बादशाह मेरे ते खुश होवेगा।
किम असले पुचा मोपा है
की जुगती वरता घोड़ा सिख तो लेना गा किवे लवां
सोबी रहे शाह के पास
बादशाह दे कोल घोड़ा पहुंचे कोई ऐसी जुगती वरतनी पवेगी।
सो भी रहे शाह के पास होए ना असरित करे प्रकाश
ये सतगुरु महाराज दा घोड़ा मैं लेके बादशाह कोल ले गया बादशाह भी मेरे ते गुस्से ना होना करे।
या ते लिख भेजो सुधताए ले तुरंग होए चित मैं चाहे।
मैं इस करके हुण सतगुरु सच्चे पातशाह जी दा घोड़ा आप नहीं खूंदा भावे उन्हें सच्चे पातशाह शब्द नहीं किया पर आपा सतगुरु दे सत्कार दा लफज जरूर वरतना ते सुनना। कहन लग्या भी सतगुरु जी दा जिहड़ा घोड़ा है मैं आप नहीं खूंदा इस घोड़े दे बाबत मैं जिहड़ी सुध है खबर है बादशाह नूं लिख पत्री भेजदा हां।
अदब करे तो नाए न लेवै
बादशाह दे मन च जे तां सतगुरु निमित अदब होऊगा फिर तां बादशाह सतगुरु जी दा घोड़ा नहीं खोहेगा।
मन सिर दोष न किम को देवै
ते मेरे सिर भी दोष नहीं आवेगा मैनू भी किसी ने दोष नहीं देना है।
विचार खत को लिख भेजा
क्यों विचार करके इसने गुरसंगत जी बादशाह वाल खत लिखिया है।
नर को नर को कहो तुरत ही ले जा
इस तरह गुरसंगत जी बादशाह दे वाले ने जेड़ा खत लिखिया ना ਉਹ ਆਪਣੇ ਸਿਪਾਹੀ ਨੂੰ ਦਿੱਤਾ ਤੇ ਕਿਹਾ ਤੁਰਤ ਛੇਤੀ ਬਾਦਸ਼ਾਹ ਕੋਲ ਪਹੁੰਚਦਾ ਕਰ।
ਖੈਸ਼ਾ ਦਰਬ ਕੋ ਦੇ,
ਜੇ ਬਾਦਸ਼ਾਹ ਖੁਸ਼ ਹੋ ਗਿਆ ਨਾ ਤੈਨੂੰ ਵੀ ਮਾਇਆ ਦੇ ਗੱਫੇ
ਦੇਵੇਗਾ, ਕਿਉਂਕਿ
ਬਾਦਸ਼ਾਹ ਘੋੜਾ ਵੇਖ ਕੇ ਬੜਾ ਹੀ ਖੁਸ਼ ਹੋਣਾ ਹੈ।
ਮਜਲ ਵਿਸਾਲ ਪੰਥ ਕੋ ਚਾਲਾ,
ਇਸ ਤਰ੍ਹਾਂ ਗੁਰਸੰਗਾ ਜੀ ਉਹ ਜਿਹੜਾ ਪ੍ਰਵਾਨਾ ਲੈ ਕੇ ਜਾਣ ਵਾਲਾ ਪੁਰਖ ਸੀ ਨਾ, ਉਹ ਬੜੀਆਂ ਮੰਜ਼ਲਾਂ ਛੋਟੀਆਂ ਛੋਟੀਆਂ ਤੈਅ ਕਰਦਾ ਹੋਇਆ ਗਿਆ ਹੈ।
ਪਹੁੰਚੀ ਉਸ਼ਾ ਪਾਸ ਤਿਸ ਕਾਲਾ,
ਕਹਿੰਦੇ ਜਾ ਕਰਕੇ ਉਸੇ ਵੇਲੇ ਤੁਰਤ ਬਾਦਸ਼ਾਹ ਕੋਲ ਪਹੁੰਚ ਗਿਆ ਹੈ।
ਮਿਲ ਕੇ ਸੋਂਟੇ ਗੀ ਲਿਖਿਓ ਪਠਾਇਓ,
ਕਹਿੰਦੇ ਬਾਦਸ਼ਾਹ ਦੇ ਕੋਲ ਜਦੋਂ ਚਿੱਠੀ ਲੈ ਕਰਕੇ ਗਿਆ, ਬਾਦਸ਼ਾਹ ਨੇ ਚਿੱਠੀ ਨੂੰ ਵੇਖਿਆ ਹੈ,
ਕਰ ਬਹੁਤ ਪਿਖਨ ਉਮਗਾਇਓ,
ਕਹਿੰਦੇ ਚਿੱਠੀ ਨੂੰ ਪੜ ਕੇ ਨਾ ਬਾਦਸ਼ਾਹ ਦਾ ਮਨ ਬੜਾ ਉਛਲਿਆ, ਬੜਾ ਖੁਸ਼ ਹੋਇਆ ਹੈ।
ਨਰ ਕੋ ਬੂਜਿਓ ਨਿਕਟ
ਕਾਰੋ, ਉਸ ਵੇਲੇ ਉਸ ਪੁਰਖ ਨੂੰ ਜਿਹੜਾ ਚਿੱਠੀ ਲੈ ਕੇ ਆਇਆ ਸੀ ਨਾ, ਉਹਨੂੰ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਪੁੱਛਣ ਲੱਗਿਆ ਹੈ,
ਆਵਤ ਅਸ ਤੁਰੰਗ ਉਦਾਰੋ,
ਕਹਿੰਦਾ ਵੀ ਕੌਣ ਲਿਆ ਰਿਹਾ ਐਸਾ ਘੋੜਾ, ਕਿਸ ਪਾਸੇ ਨੂੰ ਘੋੜਾ ਜਾ ਰਿਹਾ ਹੈ।
ਦੋਏ ਤਰੇ ਮਜ਼ਲ ਪਿਛਾੜੀ ਮੇਰੇ,
ਉਹ ਪੁਰਖ ਕਹਿਣ ਲੱਗਿਆ ਪਰਵਾਨੇ ਵਾਲਾ, ਕਹਿੰਦਾ ਬਾਦਸ਼ਾਹ ਸਲਾਮਤ, ਦੋ ਤਿੰਨ ਕੁ ਮੰਜ਼ਲਾਂ ਘੋੜਾ ਮੈਥੋਂ ਪਿੱਛੇ ਹੈ।
ਆਵਤ ਚਲਿਓ ਗੁਰੂ ਕੇ ਡੇਰੇ,
ਘੋੜਾ ਗੁਰੂ ਸਾਹਿਬ ਦੇ ਡੇਰੇ ਵੱਲ ਆ ਰਿਹਾ, ਸਿੱਖ ਲਿਆ ਰਿਹਾ ਹੈ।
ਬਹੁ ਸੰਗਤ ਜਿਸ ਕੇ ਸੰਗ ਆਵਤ,
ਜਿਸ ਘੋੜੇ ਵਾਲੇ ਸਿੱਖ ਦੇ ਨਾਲ ਨਾ ਸੰਗਤ ਵੀ ਬਹੁਤੀ ਆ ਰਹੀ ਹੈ।
ਮੈਂ ਸੁਧਹਿਤ ਪਹੁੰਚੇ ਉਤ ਲਾਵਤ,
ਮੈਂ ਤੁਹਾਨੂੰ ਖਬਰ ਪਹੁੰਚਦੀ ਕਰਨ ਲਈ ਬੜੀ ਤੇਜ਼ੀ ਨਾਲ ਇਧਰ ਨੂੰ ਅਤਰ ਪਾਇਆ ਹਾਂ।
ਹੁਣ ਦਿਸ਼ਾ ਕੁਛ ਸੈਨ ਪਠਾਏ,
ਹੁਣ ਕਰਕੇ ਬਾਦਸ਼ਾਹ ਬੇਈਮਾਨ ਹੋ ਗਿਆ, ਉਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਵੇਂ ਲਿਆਂਦਾ ਘੋੜਾ ਖੋਣ ਲਈ ਆਪਣੀ ਫੌਜ ਘੱਲੀ ਹੈ।
ਉਮਰਾਵ ਸੁਲਿਓ ਮੰਗਾਏ,
ਉਮਰਾਵ ਨੂੰ ਕਹਿ ਕਰਕੇ ਕਹਿੰਦੇ ਉਹ ਘੋੜਾ ਮੰਗਾਉਣਾ ਚਾਹਿਆ ਹੈ।
ਪਰਮ ਦੁਖੀ ਸਿੱਖ ਬਸ ਮੈਂ ਚਾਲਾ,
ਇਹ ਹੁਣ ਸਿੱਖ ਘੋੜਾ ਲਿਆ ਰਿਹਾ, ਇਧਰੋਂ ਬਾਦਸ਼ਾਹ ਦਾ ਭੇਜਿਆ ਹੋਇਆ ਉਮਰਾਵ ਉਹ ਘੋੜਾ ਖੋ ਰਿਹਾ, ਸਿੱਖ ਦਾ ਕੋਈ ਬਸ ਨੀ ਚੱਲਦਾ ਹੈ।
ਦਿਓ ਤੁਰੰਗ ਸਸ਼ੋਕ ਵਿਸਾਲਾ,
ਜਦੋਂ ਸਿੱਖ ਤੋਂ ਜਬਰਦਸਤੀ ਉਮਰਾਵ ਨੇ ਘੋੜਾ ਖੋਇਆ ਬਾਦਸ਼ਾਹ ਦੇ ਹੁਕਮ ਨਾਲ, ਸਿੱਖ ਬੜਾ ਸ਼ੋਕ ਵਿਚ ਹੋ ਗਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਸਤੂ ਸਤਿਗੁਰੂ ਤੱਕ ਪਹੁੰਚਦੀ ਨੀ ਕਰ ਸਕਿਆ।
ਸਭ ਸੰਗਤ ਕੋ ਤਿਆਗ ਪਿਛਾਰੇ,
ਉਸੇ ਵੇਲੇ ਸਿੱਖ ਸੰਗਤ ਨਾਲੋਂ ਨਿਖੜ ਗਿਆ, ਸੰਗਤ ਨੂੰ ਉੱਥੇ ਛੱਡ ਕਰਕੇ
ਦੈਬੇ ਤਾਏ ਅਗਾਰੇ,
ਸਤਿਗੁਰੂ ਜੀ ਨੂੰ ਖਬਰ ਦੇਣ ਦੀ ਖਾਤਰ ਉਹ ਸਿੱਖ ਬੜੀ ਤੇਜ਼ੀ ਨਾਲ ਉੱਥੋਂ ਚੱਲ ਪਿਆ।
ਲਵਪੁਰ ਮੈਂ ਸਤਿਗੁਰ ਕੇ ਡੇਰੇ, ਪਹੁੰਚਿਓ ਦਿਲ ਦਿਲਗੀਰ ਕਨੇਰੇ,
ਬਹੁਤ ਕਹਿੰਦੇ ਦਿਲਗੀਰ ਹੋਇਆ ਹੋਇਆ ਮਨ ਉਤਰਿਆ ਹੋਇਆ, ਮਨ ਬਹੁਤ ਜ਼ਿਆਦੇ ਇਹਦਾ ਉਸ ਵੇਲੇ ਬੈਰਾਗ ਦੇ ਵਿੱਚ ਹੈ ਤੇ ਸਤਿਗੁਰੂ ਜੀ ਦੇ ਡੇਰੇ ਪਹੁੰਚ ਗਿਆ ਹੈ।
ਹੱਥ ਜੋੜ ਕਰ ਬੰਧਨ ਠਾਨੀ,
ਹੱਥ ਜੋੜ ਕਰਕੇ ਕਹਿੰਦੇ ਸਤਿਗੁਰੂ ਮਹਾਰਾਜ ਦੇ ਅੱਗੇ ਖਲੋਤਾ ਤੇ ਵੰਦਨਾ ਕਰਨ ਲੱਗਿਆ ਹੈ।
ਮੁਖ ਖੜੇ ਦ੍ਰਿਗ ਨਿਕਸਿਓ ਪਾਨੇ,
ਸਤਿਗੁਰੂ ਜੀ ਦੇ ਸਾਹਮਣੇ ਖੜਾ ਹੈ ਸਿੱਖ ਤੇ ਨੇਤਰਾਂ ਚੋਂ ਬੈਰਾਗ ਦਾ ਜਲ ਵਹਿ ਰਿਹਾ ਹੈ।
ਕਹਿਓ ਨਾ ਜਾਏ ਬਾਕ ਮੁਖ ਬਾਹਰ,
ਇਹਨਾਂ ਬੈਰਾਗ ਸਿੱਖ ਦੇ ਅੰਦਰ ਕਿਉਂਕਿ ਭਾਵਨਾ ਸੀ, ਸਰਧਾ ਸੀ, ਉਹ ਸਰਧਾ ਤੇ ਭਾਵਨਾ ਬੈਰਾਗ ਦਾ ਰੂਪ ਧਾਰ ਕੇ ਨੇਤਰਾਂ ਰਾਹੀਂ ਜਲ ਦਾ ਰੂਪ ਧਾਰ ਕੇ ਬਹਿਣ ਲੱਗ ਪਈ ਹੈ।
ਕਰਦਮ ਸ਼ੋਕ ਦੱਸਿਓ ਔਰ ਹੋਏ ਜ਼ਾਹਰ,
ਕਹਿੰਦੇ ਉਸ ਵੇਲੇ ਚਾਰੇ ਪਾਸੇ ਸਿੱਖ ਦਾ ਜਿਹੜਾ ਬੈਰਾਗ ਸੀ ਨਾ ਉਹ ਜ਼ਾਹਰ ਹੋ ਗਿਆ ਹੈ।
ਪਰ ਕਿਉ ਸ਼੍ਰੀ ਹਰਗੋਬਿੰਦ ਪਾਖਾ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਿੱਖ ਦੀ ਦਸ਼ਾ ਵੇਖੀ, ਕਿਉਂਕਿ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪੀਰ ਦਾ ਅਰਥ ਗੁਰਮੁਖੋ ਮਰਮ ਭੇਦ, ਭਾਵੇਂ ਕੋਈ ਭਲਾ ਹੈ ਭਾਵੇਂ ਕੋਈ ਬੁਰਾ ਹੈ, ਸਭਨਾ ਦੇ ਅੰਦਰ ਦਾ ਸਤਿਗੁਰੂ ਮਰਮ, ਸਭਨਾ ਦੇ ਅੰਦਰ ਦੀ ਪੀੜਾ ਸਤਿਗੁਰੂ ਜਾਣਦੇ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਇਉਂ ਸਿੱਖ ਦੇ ਨੇਤਰਾਂ ਵਿੱਚੋਂ ਬੈਰਾਗ ਦਾ ਜਲ ਪਾਤਸ਼ਾਹ ਨੇ ਬਹਿੰਦਾ ਵੇਖਿਆ ਵੀ ਸਿੱਖ ਤੋਂ ਬੋਲਿਆ ਨਹੀਂ ਜਾ ਰਿਹਾ, ਤਾਂ ਸਤਿਗੁਰੂ ਜੀ ਨੇ ਸਿੱਖ ਦੀ ਪੀੜਾ ਨੂੰ ਜਾਣ ਲਿਆ ਹੈ।
ਉਹ ਸਿੱਖਾ ਉਰ ਕੀ ਅਬਲਾਖਾ,
ਸਾਰੇ ਕਹਿੰਦੇ ਗੁਰਸਿੱਖਾ ਦੱਸ ਭਾਈ ਤੇਰੇ ਮਨ ਦੀ ਕੀ ਇੱਛਾ ਹੈ।
ਦੀਨ ਬਦਨ ਚਿੰਤਾ ਤੁਰ ਹੇਰਾ,
ਮਹਾਰਾਜ ਨੇ ਵੇਖਿਆ ਵੀ ਬੜਾ ਦੀਨ ਬਦਨ ਹੈ, ਚਿਹਰਾ ਉਤਰਿਆ ਹੋਇਆ, ਚਿੰਤਾ ਦੇ ਸਹਿਤ ਜਾਣਿਆ ਹੈ।
ਉਹ ਕਾਰਜ ਬਿਗੜਿਓ ਬੜ ਤੇਰਾ,
ਸਿੱਖਾ ਕਿਹੜਾ ਐਸਾ ਕਾਰਜ ਵਿਗੜ ਗਿਆ, ਕਿਹੜਾ ਐਸਾ ਤੇਰਾ ਕੰਮ ਜਿਹੜਾ ਹੈ ਉਹ ਨਹੀਂ ਸਿਰ ਚੜਿਆ ਹੈ।
ਹੁਣ ਸਿੱਖ ਨੇ ਧਰ ਕਰ ਉਰ ਧੀਰ,
ਹੁਣ ਕਰਕੇ ਸਿੱਖ ਨੇ ਕੁਝ ਕੁ ਧੀਰ ਜਧਾਰੀ, ਜਦੋਂ ਹਜ਼ੂਰ ਦਾ ਧਿਆਨ ਆਪਣੇ ਵੱਲ ਵੇਖਿਆ,
ਨੀਠ ਨੀਠ ਬੋਲਿਓ ਗੁਰ ਤੀਰ,
ਮਸਾਂ ਜੁਰਦ ਕਰਕੇ ਪਾਤਸ਼ਾਹ ਅੱਗੇ ਬੋਲਿਆ ਹੈ,
ਗੁਰ ਜੀ ਬਿਗੜਿਓ ਕਾਜ ਵਿਸਾਲਾ।
ਹੇ ਸਤਿਗੁਰੂ ਜੀ, ਬੜਾ ਭਾਰੀ ਕਾਰਜ ਵਿਗੜ ਚੁੱਕਿਆ ਹੈ।
ਜਿਸੇ ਤੇ ਜਤਨ ਕੀਨ ਚਿਰ ਕਾਲਾ,
ਜਿਸ ਕਾਰਜ ਦੀ ਸੇਵਾ ਵਿਚ, ਜਿਸ ਕਾਰਜ ਨੂੰ ਨੇਪਰੇ ਚੜ੍ਹਨ ਲਈ ਮੈਂ ਬੜਾ ਸਮਾਂ ਲਾਇਆ ਹੈ।
ਬਲਕ ਬੁਖਾਰਾ ਆਦਿਕ ਖੋਜਿਆ,
ਇਸ ਸੇਵਾ ਲਈ ਬਲਖ ਬੁਖਾਰੇ ਆਦਿਕ ਇਲਾਕਿਆਂ ਚ ਵੀ ਗਿਆ ਹਾਂ।
ਕਰਤ ਤਲਾਸ਼ ਬਿਤੇ ਬੋ ਬੇਰਾ,
ਬਹੁਤ ਸਮਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਸੇਵਾ ਚ ਲੱਗਿਆ ਸੀ।
ਕਰ ਕੇ ਪ੍ਰੇਮ ਰੋਮ ਲੱਗ ਗਏ,
ਪ੍ਰੇਮ ਦੇ ਵਿਚ ਮਹਾਰਾਜ ਮੈਂ ਘੋੜਾ ਲੈਣ ਲਈ ਆਪ ਜੀ ਨਿਮਿਤ ਰੋਮ ਗਿਆ ਸਾਂ।
ਇਸੇ ਤੇ ਦਰਬ ਲੱਖ ਗਿਣਦੇ,
ਇਸ ਵਾਸਤੇ ਆਪ ਜੀ ਦੀ ਮਾਇਆ ਵਿਚੋਂ ਮਹਾਰਾਜ 1.25 ਲੱਖ ਰੁਪਿਆ ਮੈਂ ਭੇਟ ਕੀਤਾ ਹੈ।
ਚੰਚਲ ਬਲੀ ਬਿਲੰਦ ਤੁਰੰਗ,
ਬੜਾ ਬਲੀ ਬੜਾ ਚੰਚਲ ਘੋੜਾ ਮਹਾਰਾਜ ਉਥੋਂ ਮਿਲਿਆ ਸੀ।
ਆਨਿਓ ਬੜ ਉਪਾਏ ਕੇ ਸੰਗ,
ਬੜੇ ਉਪਾ ਕਰਕੇ ਢਕ ਢਕ ਕੇ ਲੁਕੋ ਲੁਕੋ ਕੇ ਮੈਂ ਘੋੜਾ ਲਿਆ ਰਿਹਾ ਸੀ।
ਵਸਤਰ ਰਿਹੋ ਛੁਪ ਬਾਵਤ,
ਬੜੇ ਜੀਰਨ ਪਟੇ ਫਟੇ ਹੋਏ ਪੁਰਾਣੇ ਜਿਹੜੇ ਵਸਤਰ ਨੇ ਉਹਨਾਂ ਚ ਮੈਂ ਲੁਕੋਇਆ ਹੋਇਆ ਸੀ।
ਸੰਗਤ ਲੀਏ ਸੰਗਤ ਸੰਗ ਲੀਏ ਮੈਂ ਆਵਤ,
ਸੰਗਤ ਦੇ ਨਾਲ ਮਿਲ ਕਰਕੇ ਸਤਿਗੁਰੂ ਘੋੜੇ ਨੂੰ ਲਿਆ ਰਿਹਾ ਸਾਂ।
ਬਾਦਸ਼ਾਹ ਕੋ ਸੁਦ ਕਿਨ ਦੀਨਤ,
ਪਰ ਮਹਾਰਾਜ ਬਾਦਸ਼ਾਹ ਕੋਲ ਕਿਸੇ ਨੇ ਖਬਰ ਦੇ ਦਿੱਤੀ ਹੈ।
ਬਾਦ ਕੁਛ ਸੈਨ ਛੀਨ ਤੋ ਲੀਨਤ,
ਬਾਦਸ਼ਾਹ ਨੇ ਕੁਝ ਕੁ ਆਪਣੀ ਫੌਜ ਘੱਲ ਕੇ ਮਹਾਰਾਜ ਉਹ ਘੋੜਾ ਮੈਂ ਇਥੋਂ ਖੋ ਲਿਆ ਹੈ।
ਬਸ ਮੈਂ ਚਲਿਓ ਖਰੋ ਤੈ ਰਹੋ,
ਮਹਾਰਾਜ ਮੇਰਾ ਕੋਈ ਜ਼ੋਰ ਨਹੀਂ ਚੱਲਿਆ, ਸਤਿਗੁਰੂ ਮਹਾਰਾਜ ਮੈਂ ਉੱਥੇ ਖੜਾ ਹੀ ਰਹਿ ਗਿਆ ਸੀ।
ਜਿਸ ਕੋ ਚਿੰਤ ਸ਼ੋਕ ਬੋਲਿਓ,
ਇਸ ਕਰਕੇ ਮੇਰੇ ਮਨ ਚ ਬੜੀ ਚਿੰਤਾ, ਬੜਾ ਮੇਰੇ ਮਨ ਚ ਸ਼ੋਕ ਹੋ ਗਿਆ ਹੈ।
ਨਹੀਂ ਭਾਵਨਾ ਪੂਰਨ ਭਏ,
ਇਸ ਕਰਕੇ ਪਾਤਸ਼ਾਹ ਮੇਰੀ ਭਾਵਨਾ ਪੂਰੀ ਨਹੀਂ ਹੋਈ। ਸਤਿਗੁਰੂ ਮਹਾਰਾਜ ਜੋ ਮੇਰੀ ਇੱਛਾ ਸੀ ਨਾ ਵੀ ਆਪ ਜੀ ਦੇ ਹਜ਼ੂਰ ਘੋੜਾ ਭੇਟ ਕਰਾਂ ਤੇ ਆਪ ਸੱਚੇ ਪਾਤਸ਼ਾਹ ਸਵਾਰੀ ਕਰੋ, ਇਹ ਮੇਰੀ ਮਨ ਦੀ ਭਾਵਨਾ ਇੱਛਾ ਪੂਰੀ ਨਹੀਂ ਹੋਈ ਹੈ।
ਮਨ ਕੀ ਮਨ ਹੀ ਮੈਂ ਰਹਿ ਗਏ,
ਮਹਾਰਾਜ ਇਹ ਮੇਰੀ ਮਨ ਦੀ ਮਨ ਚ ਹੀ ਰਹਿ ਗਈ, ਇਹ ਸਦਰ ਮੇਰੀ ਸਿੱਖ ਪੂਰੀ ਨਹੀਂ ਹੋਈ ਹੈ।
ਪਰ ਗੁਰੂ ਚੜਾਏ ਨਹਿਰੇ,
ਮਹਾਰਾਜ ਮੇਰੀ ਇੱਛਾ ਸੀ ਵੀ ਇਹ ਘੋੜੇ ਤੇ ਆਪ ਜੀ ਸਵਾਰੀ ਕਰੋ ਤੇ ਮੈਂ ਅੱਖਾਂ ਨਾਲ ਵੇਖਾਂ, ਪਰ ਮੇਰੀ ਇਹ ਇੱਛਾ ਪੂਰੀ ਨਹੀਂ ਹੋਈ ਹੈ।
ਘਟ ਚਿਤ ਉਪਜਿਤ ਮੇਰੇ,
ਮਹਾਰਾਜ ਇਸ ਕਰਕੇ ਹੁਣ ਮੇਰੇ ਚਿੱਤ ਵਿਚ ਬੜਾ ਭਾਰੀ ਕਸ਼ਟ ਹੈ, ਬੜਾ ਮੈਨੂੰ ਦੁੱਖ ਮਹਿਸੂਸ ਹੋਇਆ ਹੈ।
ਕਾਬਲ ਪੁਰਕੋ ਮੈਂ ਨਿਤ ਵਾਸੀ,
ਮਹਾਰਾਜ ਮੈਂ ਕਾਬਲ ਦਾ ਵਾਸੀ ਹਾਂ, ਕਾਬਲ ਦਾ ਰਹਿਣ ਵਾਲਾ ਹਾਂ।
ਕਰੋ ਬਿਹਾਰ ਅਧਿਕ ਧਨ ਪਾਸੇ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬੜੀ ਮਾਇਆ ਬਖਸ਼ੀ ਹੈ।
ਦਰਬ ਸੋਂਦ ਕੇਰ ਬੋਵਾ,
ਮਹਾਰਾਜ ਆਪ ਜੀ ਦਾ ਦਸਵੰਧ ਮੇਰੇ ਕੋਲ ਕੁਝ ਇਕੱਠਾ ਹੋ ਗਿਆ ਸੀ।
ਮੈਂ ਵਿਚਾਰ ਤਵ ਚਿਤ ਮੈਂ ਜੋਵਾ,
ਜਦੋਂ ਮੈਂ ਵਿਚਾਰ ਕੀਤੀ ਮਨ ਵਿਚ ਇਉਂ, ਮਹਾਰਾਜ ਸੱਚੇ ਪਾਤਸ਼ਾਹ ਮੈਂ ਵਿਚਾਰ ਕਰਕੇ ਗੱਲ ਪੱਕੀ ਕੀਤੀ ਸੀ।
ਜਿਸ ਤੇ ਗੁਰ ਪ੍ਰਸੰਨ ਚਿਤ ਹੋਏ,
ਐਸੀ ਕੋਈ ਵਸਤੂ ਖਰੀਦਾਂ ਜਿਹਦੇ ਨਾਲ ਸਤਿਗੁਰੂ ਦੀ ਖੁਸ਼ੀ ਹੋਣਾ ਕਰੇ।
ਸਿੱਕਨ ਤੇ ਬਹੁ ਸਿੱਕਨ ਤੇ ਸੁਣਿਓ ਸੁਬਾਏ,
ਮਹਾਰਾਜ ਸੱਚੇ ਪਾਤਸ਼ਾਹ ਮੈਂ ਸਿੱਖਾਂ ਤੋਂ ਸੁਣਿਆ, ਕਿਉਂਕਿ ਸੇਵਾ ਜਿਹੜੀ ਹੈ ਨਾ ਉਹ ਜੇ ਆਪ ਨੂੰ ਨਹੀਂ ਜਾਣਕਾਰੀ ਤਾਂ ਪੁੱਛ ਲੈਣਾ ਚਾਹੀਦਾ ਵੀ ਕਿਹੜੀ ਸੇਵਾ ਕਰੀਏ। ਜੇ ਹੁਣ ਗੁਰੂ ਘਰ ਆਪਾਂ ਕੋਈ ਸੇਵਾ ਕਰਨੀ ਆ, ਉਹ ਗੁਰੂ ਘਰ ਵਿਚ ਪੁੱਛ ਲੈਣਾ ਚਾਹੀਦਾ ਵੀ ਭਾਈ ਸਾਹਿਬ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ, ਇੰਨੀ ਕੁ ਮਾਇਆ ਖਰਚਣੀ ਚਾਹੁੰਦੇ ਹਾਂ ਵੀ ਕਿਹੜੀ ਵਸਤੂ ਦੀ ਜ਼ਰੂਰਤ ਆ ਗੁਰੂ ਘਰ ਚ, ਤਾਂ ਕਿ ਸੰਗਤਾਂ ਦੇ ਕਾਰਜ ਲੱਗ ਸਕੇ, ਗੁਰੂ ਘਰ ਦੇ ਵਿਚ ਸੇਵਾ ਹਾਜ਼ਰ ਹੋ ਸਕੇ। ਜਿਵੇਂ ਹੁਣ ਆਪਣੇ ਇੱਥੇ ਦਰਬਾਰ ਵਿਚ ਗਲੀਚੇ ਵਿਸੇ ਆ, ਬਰਾਂਡਿਆਂ ਦੇ ਵਿਚ ਪੁਰਾਣੇ ਗਲੀਚੇ ਵਿਸੇ ਹੋਏ ਨੇ, ਹੁਣ ਇਹ ਜ਼ਰੂਰਤ ਹੈ ਵੀ ਜਿਹੋ ਜਿਹੇ ਦਰਬਾਰ ਚ ਗਲੀਚੇ ਨੇ ਉਹ ਜਿਹੇ ਨਾਲ ਦੇ ਬਰਾਂਡਿਆਂ ਵਿੱਚ ਵੀ ਹੋਵਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਗੁਰਸਿੱਖ ਮਹਾਰਾਜ ਮੇਰੇ ਮਨ ਦੀ ਸਧਰ ਸੀ, ਆਪ ਜੀ ਦੀ ਮਾਇਆ ਇਕੱਠੀ ਹੋਈ ਤੇ ਮੈਂ ਗੁਰਸਿੱਖਾਂ ਨਾਲ ਸਲਾਹ ਕੀਤੀ, ਗੁਰਸਿੱਖਾਂ ਨੇ ਮੈਨੂੰ ਇਉਂ ਦੱਸਿਆ ਸੀ।
ਚੰਚਲ ਬਾਜ਼ੀ ਤੇ ਅਰਖਾਏ,
ਸਤਿਗੁਰੂ ਜੀ ਸੁੰਦਰ ਘੋੜਾ ਤੇ ਸੁੰਦਰ ਸ਼ਸਤਰ ਵੇਖ ਕੇ ਮਹਾਰਾਜ ਖੁਸ਼ ਹੁੰਦੇ ਹਨ।
ਦੇਖੋ ਦੇਸ਼ ਮੈਂ ਆਨਾ,
ਇਸ ਕਰਕੇ ਸਤਿਗੁਰੂ ਫਿਰ ਮੈਂ ਸੁੰਦਰ ਸ਼ਬਦ ਜਦੋਂ ਸੁਣਿਆ ਨਾ ਵੀ ਬਲੀ ਘੋੜਾ, ਘੋੜੇ ਤਾਂ ਹੋਰ ਵੀ ਬੜੇ ਹੋਣਗੇ ਹਿੰਦੁਸਤਾਨ ਚ, ਪਰ ਬਲਖ ਬੁਖਾਰੇ ਕਾਬਲ ਇਹ ਸਭ ਕੁਝ ਛੱਡ ਕੇ ਰੋਮ ਦੇ ਵਿੱਚ ਗਿਆ ਦੇਖੋ। ਕਹਿੰਦਾ ਮਹਾਰਾਜ ਫਿਰ ਮੈਂ ਉਹ ਸੁੰਦਰ ਘੋੜਾ ਲੈਣ ਲਈ ਰੋਮ ਦੇ ਵਿੱਚ ਗਿਆ ਸੀ।
ਤਿੰਨ ਛੀਨਤ ਕੋ ਬੈਨ ਬਖਾਨਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਘੋੜਾ ਮੈਂ ਲਿਆ ਰਿਹਾ ਸੀ ਇਹਨਾਂ ਨੇ ਉਹ ਘੋੜਾ ਮੈਥੋਂ ਖੋਹ ਲਿਆ ਹੈ।
ਸ੍ਰੀ ਗੁਰੂ ਹਰਗੋਬਿੰਦ ਦੇ ਮੋਲ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਆਪ ਜੀ ਦਾ ਘੋੜਾ ਸੀ, ਆਪ ਜੀ ਦੀ ਮਾਇਆ ਲੱਗੀ ਹੈ।
ਤਿੰਨ ਛੀਨਤ ਕੋ ਬੈਨ ਬਖਾਨਾ,
ਮਹਾਰਾਜ ਸੱਚੇ ਪਾਤਸ਼ਾਹ ਕੋਲੇ ਸਿੱਖ ਫਿਰ ਉਸ ਵੇਲੇ ਸਾਰੀ ਗੱਲ ਦੱਸ ਰਿਹਾ ਹੈ।
ਸ੍ਰੀ ਹਰਗੋਬਿੰਦ ਦੇ ਮੋਲ ਮੰਗਵਾਇਓ ਬੋਦੇਸ਼ਨ ਟੋਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਨਵੇਂ ਬੜਾ ਮੋਲ ਕੇ ਘੋੜਾ ਖਰੀਦਿਆ ਸੀ।
ਇਹਨੂੰ ਲੰਮਾ ਨੀ ਕਹਿ ਸੁਕੂਨ,
ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟਾਂ ਨੂੰ ਵੀ ਮੈਂ ਕਿਹਾ ਵੀ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਥੋਂ ਮੰਗਾਇਆ ਘੋੜਾ, ਖੁਦ ਸਤਨਾਮ, ਇਉਂ ਨੀ ਕਿਹਾ ਵੀ ਮੈਂ ਲਿਆਇਆ। ਕਹਿੰਦਾ ਵੀ ਸਤਿਗੁਰੂ ਨੇ ਮੈਥੋਂ ਮੰਗਾਇਆ, ਸਤਿਗੁਰੂ ਪਾਤਸ਼ਾਹ ਨੇ ਸੇਵਾ ਲਈ ਹੈ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡਾ ਨਾਮ ਵੀ ਲਿਆ ਸੀ।
ਕਿਨੋ ਨਾ ਮਾਨੀ ਕਹਿ ਸੁਕੋਨ, ਲਿਓ ਸ਼ਾਸ ਥਾਨੀ ਮੋਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਨਾਮ ਸੁਣ ਕੇ ਵੀ ਮੂਰਖ ਡਰੇ ਨੀ ਹਨ, ਉਹਨਾਂ ਨੇ ਘੋੜਾ ਲੈ ਲਿਆ ਤੇ ਘੋੜਾ ਲੈ ਕੇ ਚੁੱਪ ਕਰ ਗਏ ਹਨ।
ਹੋਏ ਬਿਨ ਬਸ ਮੈਂ ਸੰਕਟ ਲਿਓ, ਹੋਏ ਬਿਨ ਬਸ ਮੈਂ ਸੰਕਟ ਲਿਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਮੇਰਾ ਕੋਈ ਬਸ ਨੀ ਚੱਲਿਆ, ਕੋਈ ਜ਼ੋਰ ਨੀ ਚੱਲਿਆ, ਮੈਂ ਬੜਾ ਦੁਖੀ ਹੋਇਆ ਹਾਂ।
ਤਾਏ ਪ੍ਰਸੰਗ ਆਪ ਸੋ ਕਹਿਓ,
ਬਸ ਸਤਿਗੁਰੂ ਤਾਥੋਂ ਬਿਨਾਂ ਹੋਰ ਕੋਈ ਆਸਰਾ ਨੀ ਢੋਈ ਨੀ ਹੈ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਮਹਾਰਾਜ ਕਹਿੰਦੇ ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ, ਅਵਰ ਨ ਸੂਝੈ ਦੂਜੀ ਠਾਹਰ ਹਾਰ ਭਰਿਓ ਤਹੁ ਦੁਆਰੀ। ਮਹਾਰਾਜ ਹਾਰ ਕੇ ਹੋਰ ਕਿਤੇ ਸੁਣਵਾਈ ਨੀ ਸੀ ਹੋਣੀ, ਇਸ ਕਰਕੇ ਹੁਣ ਹੰਭ ਕੇ ਤੁਹਾਡੀ ਸ਼ਰਨ ਵਿਚ ਮੈਂ ਆਇਆ ਹਾਂ।
ਸਿੱਖ ਕੋ ਪਿਕਰ ਪ੍ਰੇਮ ਕਨੇਰਾ,
ਸਾਹਿਬ ਜੀ ਨੇ ਜਦੋਂ ਸਿੱਖ ਦਾ ਬੜਾ ਭਾਰੀ ਪ੍ਰੇਮ ਵੇਖਿਆ ਹੈ,
ਧੀਰਜ ਬਾਕ ਬਨੇ ਤਿਸ ਬੇਰਾ,
ਉਸ ਵੇਲੇ ਮਾਲਕ ਸਤਿਗੁਰੂ ਜੀ ਨੇ ਧੀਰਜ ਦਿੱਤਾ। ਸਰਬ ਕਲਾ ਸਮਰੱਥ ਸੱਚੇ ਪਾਤਸ਼ਾਹ ਕਹਿਣ ਲੱਗੇ ਹਨ,
ਜੇ ਤੁਰੰਗ ਸਤਿਗੁਰ ਕੋ ਹੈ,
ਗੁਰਸਿੱਖਾ ਜੇ ਘੋੜਾ ਸਤਿਗੁਰੂ ਦੇ ਨਿਮਿਤ ਲਿਆਂਦਾ, ਜੇ ਘੋੜਾ ਸਤਿਗੁਰੂ ਦਾ ਹੈ,
ਅਪਰ ਮੋਢ ਟੇਕ ਕਿਉਂ ਨਾ ਰਹਿ।
ਮਹਾਰਾਜ ਕਹਿੰਦੇ ਹੋਰ ਕਿਸੇ ਮੂਰਖ ਕੋਲ ਨੀ ਰਵੇਗਾ, ਹੋਰ ਕੋਈ ਉੱਤੇ ਸਵਾਰੀ ਨੀ ਕਰ ਸਕੇਗਾ।
ਤੋਰ ਕਾਮਨਾ ਪੂਰਨ ਹੋਏ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਕਾਮਨਾ ਪੂਰੀ ਹੋਊਗੀ, ਇਹ ਜਿਹੜੀ ਤੇਰੀ ਇੱਛਾ ਨਾ ਵੀ ਮੈਂ ਸਤਿਗੁਰੂ ਨੂੰ ਆਪਣੇ ਅੱਖੀ ਵੇਖਾਂ ਵੀ ਸਤਿਗੁਰੂ ਘੋੜੇ ਤੇ ਸਵਾਰ ਹੋਣ, ਹੋਰ ਕੋਈ ਸਵਾਰੀ ਨਾ ਕਰ ਸਕੇ, ਇਹ ਤੇਰੀ ਜਿਹੜੀ ਇੱਛਾ ਨਾ। ਮਹਾਰਾਜ ਕਹਿੰਦੇ ਜ਼ਰੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰੀ ਕਰਨਗੇ।
ਕਰੋ ਬਿਖਾਦ ਨਾ ਮਨ ਮੈਂ ਕੋਈ,
ਤੂੰ ਮਨ ਵਿੱਚ ਬਿਖਾਦ ਨਾ ਪਾ, ਤੂੰ ਮਨ ਕਰਕੇ ਦੁਖੀ ਨਾ ਹੋਣਾ ਕਰ।
ਕਿਤਕ ਬੀਤੇ ਦਿਨ ਹਮ ਟਿਗ ਆਵੇ,
ਮਹਾਰਾਜ ਕਹਿੰਦੇ ਕੁਝ ਕੁ ਦਿਨ ਹੀ ਲੰਘਣਗੇ, ਘੋੜਾ ਫੇਰ ਆਪਣੇ ਕੋਲੇ ਆ ਜਾਣਾ ਹੈ।
ਕਿਉਂ ਲਾ ਦੁਸ਼ਟ ਅਰੁਡਨ ਪਾਵੇ,
ਮਹਾਰਾਜ ਕਹਿੰਦੇ ਜਿਹੜੇ ਦੁਸ਼ਟ ਨੇ ਜਿੰਨਾ ਮਰਜੀ ਜ਼ੋਰ ਲਾ ਲੈਣ, ਜੋ ਕੁਝ ਮਰਜੀ ਕਰ ਲੈਣ, ਪਰ ਘੋੜੇ ਤੇ ਸਵਾਰੀ ਨੀ ਕਰ ਸਕਣਗੇ, ਤੇਰੀ ਇੱਛਾ ਪੂਰੀ ਹੋਣੀ ਹੈ।
ਤੋ ਹਰ ਖਾਮਨ ਹਿਤ ਅਮਲੈ,
ਤੈਨੂੰ ਖੁਸ਼ ਕਰਨ ਲਈ ਘੋੜਾ ਲਵਾਂਗੇ, ਨਹੀਂ ਤਾਂ ਘੋੜਾ ਸਾਡੇ ਕੋਲ ਤੂੰ ਮਨ ਕਰਕੇ ਲਿਆਂਦਾ ਤੇ ਸਾਡੇ ਕੋਲ ਪੁੱਜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਤੈਨੂੰ ਖੁਸ਼ ਕਰਨ ਲਈ ਅਸੀਂ ਬਾਦਸ਼ਾਹ ਤੋਂ ਵੀ ਘੋੜਾ ਖੋ ਕੇ ਲਿਆਵਾਂਗੇ।
ਤੁਰੰਗ ਅਰੂਢ ਫੰਦਾਏ ਪਲੈ,
ਤੇਰੀ ਅੱਖਾਂ ਦੇ ਵੇਖਦੇ ਆ ਅਸੀਂ ਘੋੜੇ ਤੇ ਸਵਾਰ ਹੋਵਾਂਗੇ, ਘੋੜੇ ਨੂੰ ਅਸੀਂ ਦੌੜਾਵਾਂਗੇ।
ਕਰੈ ਕਾਮਨਾ ਪੂਰਨ ਤੇਰੇ,
ਤੇਰੀ ਜਿਹੜੀ ਕਾਮਨਾ ਗੁਰਸਿੱਖਾ ਉਹ ਅਸੀਂ ਜਰੂਰ ਪੂਰੀ ਕਰਾਂਗੇ, ਕਿਉਂਕਿ ਜਿਤੜੇ ਫਲ ਮਨ ਬੰਸ਼ੀ ਹੈ ਤਿਤੜੇ ਸਤਿਗੁਰ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਬਸ ਹੈ ਕਾਮ ਧਿਨ। ਸਤਿਗੁਰੂ ਐਸੇ ਕਾਰਜ ਪੂਰੇ ਕਰ ਸਕਦੇ ਹਨ।
ਹਰ ਨਿਸ਼ਚੈ ਲਿਓ ਲੋਚਨ ਹੇਰੇ,
ਨਿਸ਼ਚਾ ਰੱਖ, ਤੇਰੇ ਅੰਦਰ ਭਰੋਸਾ ਹੋਣਾ ਚਾਹੀਦਾ, ਯਕੀਨ ਰੱਖ ਇਹ ਤੇਰੀ ਇੱਛਾ ਅਸੀਂ ਜਰੂਰ ਪੂਰੀ ਕਰਾਂਗੇ।
ਸੁਣ ਸਿੱਖ ਪਾਏ ਆਨੰਦ ਬਿਲੰਦ,
ਸੁਣ ਕਰਕੇ ਸਿੱਖ ਬੜਾ ਭਾਰੀ ਆਨੰਦ ਵਿੱਚ ਹੋ ਗਿਆ ਹੈ।
ਬੰਦਤ ਬਾਰ ਬਾਰ ਕਰ ਬੰਦ,
ਬਾਰ ਬਾਰ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਰਿਹਾ ਹੈ।
ਗੁਰੂ ਸਮੀਪ ਰਹੋ ਚਿਰ ਕਾਲਾ,
ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਕੁਝ ਕੁ ਸਮਾਂ ਕਹਿੰਦੇ ਹੁਣ ਠਹਿਰਿਆ ਹੈ।
ਏਤ ਬਿਲੋਕਨ ਤੁਰੰਗ ਵਿਸਾਲਾ,
ਸਤਿਗੁਰੂ ਜੀ ਨੂੰ ਘੋੜੇ ਦੀ ਸਵਾਰੀ ਕਰਦਿਆਂ ਵੇਖਣ ਲਈ ਸਤਿਗੁਰੂ ਦੀ ਸ਼ਰਨ ਚ ਰਿਹਾ ਹੈ। ਕਿਵੇਂ ਹੁਣ ਸਤਿਗੁਰੂ ਜੀ ਨੇ ਚੋਜ ਵਰਤਾਉਣਾ ਹੈ, ਬਾਬਾ ਬਿਧੀ ਚੰਦ ਨੂੰ ਥਾਪੜਾ ਬਖਸ਼ਣਾ ਹੈ। ਉਹ ਘੋੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਬਾ ਬਿਧੀ ਚੰਦ ਜੀ ਨੇ ਲੈ ਕਰਕੇ ਆਵਣਾ ਹੈ ਅਗਲੇ ਪ੍ਰਸੰਗਾਂ ਵਿੱਚ ਇਤਿਹਾਸ ਸਰਵਣ ਕਰਨ। ਜੋ ਪਾਵਨ ਪਵਿੱਤਰ ਗੁਰੂ ਕਾ ਇਤਿਹਾਸ ਸੁਣਿਆ ਹਿਰਦੇ ਵਿੱਚ ਵਸਾਵਣ ਦਾ ਆਪ ਸੰਗਤਾਂ ਨੇ ਯਤਨ ਕਰਨਾ ਜੀ।